धन गुरु पंचम पिता सहब सतगुरु गुरु अर्जुन देव जी उन्हां दे पावन पवित्र मुखारबिंद तो उच्चारण किया होया है। सतगुरु गुरु ग्रंथ साहिब महाराज जी दे अंक 761 उपर ये पवित्र शब्द प्रारंभ हुंदा है। आओ सतगुरु जी दे इस अमृत बचन दी विचार प्रेम भावना श्रद्धा विच रह के आपां कर सकीए दातार मेल करके आप विच वर्तन इस अमृत बचन दी विचार आप ही कृपालु सतगुरु जी करा लैण। करो कृपा साध संगत आप आशीष बख्शो और प्यार अदब नाल उच्चारण करो जी सतनाम श्री वाहे गुरु जी। करो कृपालता फिर उच्चारण करो जी सतनाम श्री वाहे गुरु जी। सतगुरु गुरु पंचम पातशाह महाराज जी ने अज के इस पावन पवित्र बचन नु प्रारंभ करते हैं। जो उपदेश समुची मानवता नु बख्शिश किया है वो इस प्रकार है कि जेकर कोई मनुख सिमृतियां नु पढ़ लवे चार वेदां नु 18 पुराणां नु पढ़ लवे अनेकां होर ज्ञान दी पोथियां ग्रंथ वाच लवे इन्ना कुछ पढ़न दे बाद जेकर उस बंदे दे अंदर परमात्मा दी भगति उस प्रभु दे सिमरन दा नाम दा अंदर चेतक ने लगी नाम वाले पासे नहीं तुरिया तो साहब किन्ने अमली जीवन नाम तो बिना उस दे बोले हुए शब्दां दी कोई कीमत नहीं। साहब ने आरंभ च बचन कीता सिमृत वेद पुराण पुकार पोथियां इन्ना कुछ पढ़ के भी भावे उच्ची पुकार दा रहे नाम बिना सब कूड़ गाली खोचिया नाम तो बिना सब कुछ कूड़ है ते वो हर गल खोखी है जो अंदर परमात्मा की भगती ने। साहब धन गुरु ग्रंथ साहब जी की बाणी ने विद्या को पढ़न प्रवान किया है पर शर्त देकर कोई इंसान ओनू पढ़ के ओनू विचार के अपनी जिंदगी विच ढालण का यतन करे जेकर पढ़ लिया जाए ते पढ़न तो बाद केवल फोकी बैठ की जाए ते दातार जी ने एको जी विद्या नु स्वीकार नहीं किया। आओ गुरु ग्रंथ साहिब दी बचना विच असी दर्शन करिए। भगत नामदेव जी दा टोटी राग विच एक पवित्र शब्द है उस शब्द विच उन्हां ने इन्नी कृपा कीती कि जेकर कोई इंसान बगैर कमाई तो ये कही जाता कि परमात्मा बड़ा नेड़े तो दूसरा कही जाता नहीं मैनू जितनी कुछ जानकारी पढ़ के कि परमात्मा बड़ी दूर है तो बाबा नामदेव जी किन्ने अभ्यास तो बिना कमाई तो बिना जीवन तो बिना ओदा क्या होया इन्नी वड्डी गप है कि जिवें कोई बंदा ये लंघता कह जाए कि अज मैं जो दरिया के कोलो लंघिया तो तालाब के विचो एक पानी विचो मच्छी निकली तो मच्छी पानी विचो निकल के खजूर से चढ़ गई। किन्ने ये ता कोई मान सकता है कि पंछी उड़िया से खजूर के शिखर से बह गया कोई खंभा वाला तिरंगा उड़िया से वो रुख के शिखर से चला गया ਤੇ ਜਦੋਂ ਕੋਈ ਬੰਦਾ ਇਹ ਝੂਠ ਇਹ ਗੱਪ ਮਾਰੇ ਕਿ ਅੱਜ ਪਾਣੀ ਵਿੱਚੋਂ ਮੱਛੀ ਨਿਕਲ ਕੇ ਖਜੂਰ ਤੇ ਚੜ ਗਈ ਤੇ ਸੁਣਨ ਵਾਲੇ ਕਹਿਣਗੇ ਕਿ ਉਹ ਜਿਹੀਆਂ ਮੂਰਖਾਂ ਵਾਲੀਆਂ ਗੱਲਾਂ ਕਰਦਾ, ਪੰਛੀ ਉੱਡ ਕੇ ਤਾਂ ਦੇਖੇ ਨੇ ਰੁੱਖਾਂ ਤੇ ਬੈਠਦੇ, ਕਦੀ ਮੱਛੀ ਪਾਣੀ ਵਿੱਚੋਂ ਨਿਕਲ ਕੇ ਵੀ ਖਜੂਰ ਤੇ ਚੜ੍ਹਦੀ ਦੇਖੀ? ਉਹ ਕਹਿੰਦੇ ਨੇ ਜਿਵੇਂ ਮੱਛੀ ਪਾਣੀ ਵਿੱਚੋਂ ਨਿਕਲ ਕੇ ਖਜੂਰ ਨਹੀਂ ਚੜ੍ਹ ਸਕਦੀ, ਤੇ ਜੇ ਕੋ ਕਹਿ ਤੇ ਬੜੀ ਵੱਡੀ ਗੱਪ ਹੈ। ਕਹਿੰਦੇ ਜੇਕਰ ਤੂੰ ਵੇਦ ਪੜ੍ਹ ਕੇ, ਪੁਰਾਣ ਪੜ੍ਹ ਕੇ, ਸਿਮਰਤੀਆਂ ਪੜ੍ਹ ਕੇ ਪੁਕਾਰੀ ਜਾਂਦੇ, ਤੇਰੇ ਕੋਲ ਪਰਮਾਤਮਾ ਦਾ ਨਾਮ ਨਹੀਂ, ਤੇ ਤੇਰੀ ਕੀਤੀ ਹੋਈ ਨਾਮ ਵਾਲੀ ਗੱਪ ਇਸ ਤਰ੍ਹਾਂ ਹੋਵੇਗੀ ਕਿ ਜਿਵੇਂ ਇੱਕ ਪਾਣੀ ਦੀ ਮੱਛੀ ਖਜੂਰ ਤੇ ਚੜ੍ਹਦੀ ਹੋਵੇ। ਸਾਹਿਬ ਨੇ ਸ਼ਬਦ ਵਰਤੇ ਨੇ, ਕੋਈ ਬੋਲੇ ਨਿਰਵਾਹ, ਕੋਈ ਬੋਲੇ ਦੂਰ, ਕੋਈ ਕਹਿ ਰਿਹਾ ਕਿ ਪ੍ਰਭੂ ਬਿਲਕੁਲ ਨੇੜੇ ਹੈ, ਤੇ ਦੂਸਰਾ ਕਹਿੰਦਾ ਪਿਆ ਨਹੀਂ ਪਰਮਾਤਮਾ ਬੜੀ ਦੂਰ ਹੈ। ਕੋਈ ਬੋਲੇ ਨਿਰਵਾਹ, ਕੋਈ ਬੋਲੇ ਦੂਰ, ਜਲ ਕੀ ਮਾਛੜੀ ਕਰੇ ਖਜੂਰ। ਕਹਿਣ ਲੱਗੇ ਕਾਲੇ ਰੇ ਬਕ ਬਾਜ ਲਾਇਓ, ਨਾਮ ਬਿਨਾ ਸਭ ਕੂੜ ਗਾਲੀ ਖੋਚੀਆਂ। ਕਾਏ ਰੇ ਬਕ ਬਾਜ ਲਾਇਓ, ਬਿਨਾਰ ਪਾਇਓ ਕਿੰਨੇ ਛਪਾਇਓ। ਹੁਣ ਦੇਖੋ ਭਗਤ ਜੀ ਅੱਗੇ ਕੈਸਾ ਬਚਨ ਕਰਦੇ, ਆਪਣੇ ਆਪ ਨੂੰ ਇਹ ਨੀ ਕਹਿੰਦੇ ਮੈਂ ਵਿਦਵਾਨ। ਕਹਿਣ ਲੱਗੇ ਤੂੰ ਤਾਂ ਪੰਡਿਤ ਹੋਏ ਕੇ ਵੇਦ ਬਖਾਨੇ, ਵਿਦਵਾਨ ਬਣ ਕੇ ਵੇਦਾਂ ਦੇ ਬਖਿਆਨ ਪਿਆ ਕਰਦਾ, ਵੇਦਾਂ ਦੀਆਂ ਸ਼ਰੁਤੀਆਂ ਪੜ੍ਹ ਕੇ ਸੁਣਾਉਂਦਾ, ਪੰਡਿਤ ਹੋਏ ਕੇ ਵੇਦ ਬਖਾਨੇ, ਪਰ ਮੂਰਖ ਨਾਮ ਦਿਓ ਰਾਮੇ ਜਾਣੇ। ਹੁਣ ਬਖਾਨਣ ਵਿੱਚ ਤੇ ਜਾਣਨ ਵਿੱਚ ਜ਼ਮੀਨ ਅਸਮਾਨ ਦਾ ਫਰਕ। ਬਖਾਨਣਾ ਕੇਵਲ ਜ਼ਬਾਨ ਤੇ ਬੋਲਣਾ, ਤੇ ਜਾਣਨਾ ਆਪਣੇ ਅਨੁਭਵ ਵਿੱਚ ਉਤਰਨਾ। ਪੰਡਿਤ ਹੋਏ ਕੇ ਵੇਦ ਬਖਾਨੇ, ਮੂਰਖ ਨਾਮ ਦਿਓ ਰਾਮੇ ਜਾਣੇ। ਕਿੰਨੇ ਮੈਂ ਉਹਨੂੰ ਜਾਣਨਾ ਵਾ, ਉਹਨੂੰ ਕੇਵਲ ਬਖਾਣ ਦਾ ਨਹੀਂ। ਜੇ ਇਹਨਾਂ ਨੇ ਬਚਨ ਕਹੇ ਤੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ, ਜਿਨ੍ਹਾਂ ਦੇ ਅੰਮ੍ਰਿਤ ਬਚਨ ਅਸੀਂ ਰੋਜ਼ ਪੜ੍ਹਦੇ ਸੁਣਦੇ, ਉਹਨਾਂ ਨੇ ਦੇਖੋ ਪੜ੍ਹਨ ਦੀ ਵੀ ਇੱਕ ਜੁਗਤ ਦੱਸੀ। ਕਿੰਨੇ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਧਰਮ ਪੋਥੀਆਂ ਧਰਮ ਗ੍ਰੰਥ ਨਾ ਪੜ੍ਹ, ਕਿੰਨੇ ਪੜ੍ਹ ਜ਼ਰੂਰ ਹੈ, ਪਰ ਇੱਕ ਗੱਲ ਚੇਤੇ ਰੱਖੀ, ਪੜ੍ਹ ਕੇ ਉਹਨਾਂ ਨੂੰ ਜ਼ਿੰਦਗੀ ਵਿੱਚ ਪਰਮਾਤਮਾ ਦੇ ਨਾਮ ਨੂੰ ਢਾਲਣ ਦਾ ਵੀ ਯਤਨ ਕਰ। ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸ੍ਰੀ ਰਾਗ ਦਾ ਇਹ ਆਖਰੀ ਸ਼ਬਦ ਹੈ। ਇਸ ਸ਼ਬਦ ਵਿੱਚ ਦੋ ਰਹਾਉ ਦੀਆਂ ਤੁਕਾਂ ਨੇ, ਤੇ ਉਸ ਸ਼ਬਦ ਵਿੱਚ ਹਜ਼ੂਰ ਨੇ ਇਹ ਦਰਸਾਉਣ ਦਾ ਯਤਨ ਕੀਤਾ ਤੇ ਦਰਸਾਇਆ ਹੈ ਕਿ ਪੜ੍ਹਨ ਵਾਲੇ ਪੋਥੀਆਂ ਨੂੰ ਗਾਚਣ ਵਾਲਿਆਂ ਆ ਤੈਨੂੰ ਦੱਸੀਏ ਕਿ ਜ਼ਿੰਦਗੀ ਵਿੱਚ ਇਸ ਵਿਦਿਆ ਨਾਲ ਤੂੰ ਨਾਮ ਨਾਲ ਕਿਵੇਂ ਜੁੜਨਾ ਹੈ। ਇਹ ਬਾਬਾ ਨਾਨਕ ਜੀ ਦਾ ਸ਼ਬਦ ਹੁੰਦਾ ਹੈ। ਕਹਿੰਦੇ ਹੁਣ ਹਨੇਰਾ ਹੈ, ਚਾਰ ਚੁਫੇਰੇ ਅੰਧਕਾਰ ਹੈ, ਦਿਸਦਾ ਕੁਝ ਨਹੀਂ। ਆਮ ਇਨਸਾਨ ਨੂੰ ਵੀ ਇਹ ਗੱਲ ਇਸ ਗੱਲ ਦੀ ਜਾਣਕਾਰੀ ਹੈ, ਪਤਾ ਹੈ ਕਿ ਹਨੇਰਾ ਦੂਰ ਹੋ ਸਕਦਾ ਜੇਕਰ ਚਾਨਣ ਹੋਵੇ ਤੇ। ਵੈਸੇ ਸੱਚ ਜਾਣੋ ਹਨੇਰੇ ਦੀ ਆਪਣੀ ਕੋਈ ਹੋਂਦ ਨਹੀਂ, ਬਸ ਚਾਨਣ ਦੀ ਅਣਹੋਣ ਦਾ ਨਾਮ ਹੀ ਹਨੇਰਾ ਹੈ। ਚਾਨਣ ਨਾ ਹੋਵੇ ਤੇ ਅੰਧਕਾਰ ਹੈ, ਚਾਨਣ ਹੋਵੇ ਤੇ ਹਨੇਰਾ ਨਹੀਂ। ਸੱਚ ਜਾਣੋ ਇਹ ਅਗਿਆਨ, ਇਹ ਅਵਿਦਿਆ ਕੁਛ ਵੀ ਨਹੀਂ। ਜੇ ਅੰਦਰ ਪਰਮਾਤਮਾ ਦੇ ਨਾਮ ਦਾ ਚਾਨਣ ਹੋਵੇ ਤੇ ਇਸ ਅਗਿਆਨ ਤੇ ਜਾਂਦਿਆਂ ਦੂਰ ਦੇਰੀ ਵੀ ਨਹੀਂ ਲੱਗਦੀ। ਇੱਕ ਅਰਥ ਮੈਂ ਹੋਰ ਕਰਨੀ ਚਾਹੁੰਦਾ ਤੇ ਇਸ ਕਰਕੇ ਕਿ ਚਾਨਣ ਦਾ ਅਣਹੋਂਦ ਹੀ ਹਨੇਰਾ ਹੈ। ਜੇ ਵੀ ਆਪਣੀ ਹੋਂਦ ਹੋਵੇ ਤੇ ਇਹ ਕੋਈ ਲੰਮਾ ਸਮਾਂ ਟਿਕੇ ਨਾ। ਸਿਆਣੇ ਇੱਕ ਗੱਲ ਕਹਿੰਦੇ ਨੇ ਕਿ ਇੱਕ ਕਮਰਾ ਜਾਂ ਇੱਕ ਤਹਿਖਾਨਾ ਜਿਸ ਦੇ ਦਰਵਾਜ਼ਿਆਂ ਨੂੰ ਤਾਲਾ ਲੱਗਾ ਹੋਵੇ ਤੇ ਕਈ ਸਦੀਆਂ ਦਾ ਉਹਨਾਂ ਕਮਰਿਆਂ ਵਿੱਚ ਹਨੇਰਾ ਹੋਵੇ, ਇੱਕ ਕਮਰਾ ਬੰਦ ਹੋਵੇ, ਸਿਰਫ ਇੱਕ ਉਦਾਹਰਣ ਹੈ, ਹਨੇਰੇ ਦੀ ਕੀ ਹੋਂਦ ਹੈ। ਹੁਣ ਉਹ ਦਰਵਾਜ਼ਾ ਕਮਰੇ ਦਾ ਬੰਦ ਹੈ, ਤਾਲਾ ਲੱਗਾ ਹੈ, ਅੰਦਰ ਹਨੇਰਾ ਤੇ ਅੱਜ ਦਾ ਨਹੀਂ, ਕਈ ਸਦੀਆਂ ਦਾ ਉਹ ਕਮਰਾ ਹਨੇਰੇ ਵਿੱਚ ਡੁੱਬਾ ਹੋਇਆ ਹੈ। ਪਰ ਕਹਿੰਦੇ ਨੇ ਜੇਕਰ ਕੋਈ ਇਨਸਾਨ ਉੱਥੇ ਜਾ ਕੇ ਦੀਵਾ ਬਾਲੇ, ਚਿਰਾਗ ਬਾਲੇ, ਲਾਈਟ ਲੈ ਕੇ ਚਲਾ ਜਾਏ ਤੇ ਕਦੀ ਇਹ ਨਹੀਂ ਕਹੇਗਾ ਕਿ ਅੱਜ ਮੈਂ ਦੀਵਾ ਬਾਲਣ ਦਾ ਯਤਨ ਕਰਨਾ ਤੇ ਕਈ ਸਾਲਾਂ ਦਾ ਪੁਰਾਣਾ ਹਨੇਰਾ ਆਖਰ ਉਹਨੂੰ ਨਿਕਲ ਗਿਆ, ਐਸਾ ਐਸਾ ਸਮਾਂ ਤੇ ਲੱਗਣਾ ਹੀ ਹੈ। ਜਿਹੜੀ ਬੇਨਤੀ ਕਰਨੀ ਚਾਹਨਾ, ਹਨੇਰੇ ਦੀ ਕੋਈ ਹੋਂਦ ਨਹੀਂ। ਹੁਣ ਕਮਰੇ ਵਿੱਚ ਹਨੇਰਾ ਕਈ ਸਦੀਆਂ ਦਾ ਹੈ ਤੇ ਜੇਕਰ ਕੋਈ ਦੀਵਾ ਬਾਲ ਕੇ ਕਹੇ ਵੀ ਅੱਜ ਦੀਵਾ ਬਾਲਦੇ ਹਾਂ ਤੇ ਤਕਰੀਬਨ 15-20 ਸਾਲ ਤੋਂ ਬਾਅਦ ਹਨੇਰਾ ਜਾਏਗਾ, ਨਹੀਂ ਬਸ ਦੀਵਾ ਬਾਲਣ ਦੀ ਦੇਰ ਹਨੇਰਾ ਆਪਣੇ ਆਪ ਹੀ ਚਲਾ ਜਾਣਾ। ਹਨੇਰੀ ਦੀ ਹਸਤੀ ਕੀ, ਹਨੇਰੇ ਦੀ ਪਾਇਆ ਕੀ, ਜਿਵੇਂ ਦੀਵਾ ਬਲਦਿਆ ਸਾਰ ਉਹ ਕਮਰਾ ਜਿਹੜਾ ਸਦੀਆਂ ਦਾ ਹਨੇਰੇ ਵਿਚ ਡੁੱਬਿਆ ਚਾਨਣ ਨਾਲ ਜਗਮਗਾ ਜਾਂਦਾ। ਇਸ ਗੱਲ ਚੇਤੇ ਰੱਖੀ ਇਹ ਮਨੁੱਖ, ਤੇਰਾ ਅੰਦਰ ਕਈ ਜਨਮਾਂ ਦਾ ਹਨੇਰੇ ਵਿਚ ਵਕਾਰਾਂ ਵਿਚ ਡੁੱਬਾ, ਇਹਨਾਂ ਦੀ ਕੋਈ ਹੋਂਦ ਨਹੀਂ, ਪਰ ਸ਼ਰਤ ਜੇ ਕਿਤੇ ਅੰਦਰ ਨਾਮ ਦਾ ਦੀਵਾ ਬਲ ਜਾਏ। ਜੇ ਦੀਵਾ ਬਲੇ ਹਨੇਰੇ ਨੇ ਚਲੇ ਜਾਣ। ਸਾਹਿਬ ਨੇ ਬਾਣੀ ਵਿਚ ਵੀ ਕਿਹਾ ਦੀਵਾ ਦੀਵਾ ਬਲੇ ਅੰਧੇਰਾ ਜਾਏ। ਹੁਣ ਉਹ ਦੀਵਾ ਬਲੇ ਕਿਵੇਂ, ਸਰਕਾਰ ਜੀ ਕਿੰਨੇ ਨੂੰ ਇਹ ਨਾ ਸਮਝੀ, ਕਿਉਂਕਿ ਕਈ ਵਾਰੀ ਅਸੀਂ ਸਮਝ ਜਾਂਦੇ ਹਾਂ ਜਦੋਂ ਇਹੋ ਜਿਹਾ ਸ਼ਬਦ ਆਉਣ ਤੇ ਪੜ੍ਹਿਆ ਲਿਖਿਆ ਦੇ ਮਨ ਵਿਚ ਆਉਂਦਾ ਵੀ ਇਹ ਅਨਪੜ੍ਹ ਟੋਲਾ, ਆਪ ਪੜ੍ਹੇ ਨਹੀਂ ਤੇ ਪੜ੍ਹਿਆ ਉੱਥੇ ਕਿਤਾਬਸ਼ ਕਰਦੇ ਨਾ, ਕਿੰਨਾ ਪੜ੍ਹਾਈ ਮਾੜੀ ਗੱਲ ਨੀ। ਹਜ਼ੂਰ ਨੇ ਸ਼ਬਦ ਕਿਹਾ, ਕਹਿਣ ਲੱਗੇ ਬਿਨ ਤੇਲ ਦੀਵਾ ਕਿਉਂ ਜਲੈ। ਦੇਖੋ ਇਹ ਸ੍ਰੀ ਰਾਗ ਦਾ ਸ਼ਬਦ ਹੈ ਤੇ ਇਸ ਸ਼ਬਦ ਵਿਚ ਦੋ ਰਹਾਓ ਦੀਆਂ ਤੁਕਾਂ। ਸ਼ਬਦ ਆਰੰਭ ਹੁੰਦਾ ਆ ਚੱਲ ਫਲਾਈ ਨਹਿ ਚਲੈ ਨਾ ਘਾਓ ਕਤਾਰਾ ਕਰ ਸਕੈ। ਹੁਣ ਇਹਦੇ ਵਿਚ ਪਹਿਲੀ ਰਾਓ ਦੀ ਤੁਕ ਹੈ, ਕਹਿਣ ਲੱਗੇ ਬਿਨ ਤੇਲ ਦੀਵਾ ਕਿਉਂ ਜਲੈ। ਹੁਣ ਦੀਵਾ ਸਾਡੇ ਕੋਲ ਮੌਜੂਦ ਹੋਵੇ, ਦੀਵੇ ਵਿਚ ਬੱਤੀ ਵੀ ਹੋਵੇ, ਹੁਣ ਕੱਲੇ ਦੀਵੇ ਵਿਚ ਪਈ ਹੋਈ ਬੱਤੀ ਨੇ ਕੀ ਕਰਨਾ, ਕਿੰਨੀ ਦੇਰ ਤੱਕ ਉਹਦੇ ਵਿਚ ਤੇਲ ਨੀ ਪਾਇਆ ਜਾਂਦਾ। ਤੇਲ ਪਾਉਣ ਤੋਂ ਬਿਨਾਂ ਕਦੀ ਦੀਵੇ ਨੀ ਬਲਦੇ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਸਰੀਰ ਇਕ ਦੀਵਾ ਜ਼ਰੂਰੀ, ਪਰ ਇਹ ਗੱਲ ਕਦੀ ਨਾ ਭੁੱਲੀ ਪਰਮਾਤਮਾ ਦੇ ਨਾਮ ਦੇ ਤੇਲ ਤੋਂ ਬਿਨਾਂ ਇਸ ਦੀਵੇ ਨੇ ਬਲਣਾ। ਦੀਵਾ ਤੇ ਕਹਿ ਨੇ ਪਰ ਤੇਲ ਤੋਂ ਬਿਨਾਂ ਕਿਵੇਂ ਬਲੇਗਾ, ਬਿਨ ਤੇਲ ਦੀਵਾ ਕਿਉਂ ਜਲੈ। ਹੁਣ ਅੱਗੇ ਦਾਤਾਰ ਜੀ ਨੂੰ ਉਸ ਦੀਵੇ ਨੂੰ ਬਾਲਣ ਦਾ ਇੱਕ ਜੁਗਤ, ਇੱਕ ਤਰੀਕਾ, ਇੱਕ ਢੰਗ ਦੱਸਿਆ। ਕਹਿਣ ਲੱਗੇ ਪੋਥੀ ਪੁਰਾਣ ਕਮਾਈਏ। ਗੁਰਮੁਖੋਂ ਦੇਖੋ ਇੱਥੇ ਸਾਹਿਬ ਨੇ ਕਿਹਾ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਹੁਣ ਉੱਥੇ ਪੁਕਾਰਨੀ ਉੱਥੇ ਕਮਾਈਏ। ਇੱਥੇ ਮੈਂ ਬੇਨਤੀ ਕਰ ਗਿਆ, ਕਈ ਗੁਰਮੁਖ ਇਹ ਵੀ ਅਰਥ ਕਰਦੇ ਨੇ ਕਿ ਸਿਮਰਤੀਆਂ ਵੇਦ ਪੁਰਾਣ ਉੱਚੀ ਉੱਚੀ ਪੁਕਾਰ ਕੇ ਕਹਿੰਦੇ ਪਏ, ਪਰ ਦੇਖੋ ਇਹ ਤੇ ਟੁਕੜਾ ਸ਼ਬਦ ਇਹਦੇ ਪੜ੍ਹਦੇ ਨੇ ਤੇ ਉੱਚੀ ਉੱਚੀ ਪੁਕਾਰਦੇ ਨੇ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਤੇ ਮੇਰੇ ਸਾਹਿਬ ਕਿਰਪਾਲੂ ਜੀ ਕਿਹੜੇ ਕੇਵਲ ਪੁਕਾਰਨ ਨਹੀਂ ਤੇ ਅੰਦਰ ਦਾ ਦੀਵਾ ਬਾਲਣਾ ਤੇ ਪੋਥੀ ਪੁਰਾਣ ਕਮਾਈਏ। ਕੱਲਾ ਪੜ੍ਹੀਏ ਵੀ ਨਹੀਂ, ਕੱਲਾ ਪੁਕਾਰੀਏ ਵੀ ਨਹੀਂ, ਕੱਲਾ ਲਿਖੀਏ ਵੀ ਨਹੀਂ, ਉਹਨੂੰ ਕਮਾਈਏ। ਜੋ ਕੁਝ ਕਿਹਾ ਜੇ ਕਿਤੇ ਉਹਨੂੰ ਜ਼ਿੰਦਗੀ ਵਿਚ ਕਮਾ ਲਈਏ। ਕਹਿਣ ਲੱਗੇ ਪੋਥੀ ਪੁਰਾਣ ਕਮਾਈਏ, ਸੱਜਣਾ ਇਹ ਬਣੇਗਾ ਤੇਲ। ਹੁਣ ਅਗਾਂਹ ਕੀ ਬਣਨਾ, ਕਹਿਣ ਲੱਗੇ ਭਉ ਬੱਤੀ ਇੱਕ ਤਨ ਪਾਈਏ। ਇਸ ਸਰੀਰ ਦੀਵੇ ਵਿਚ ਨਾ ਪਰਮਾਤਮਾ ਦੇ ਅਗਦ ਦੀ ਬੱਤੀ ਵਰਤ ਕੇ ਬਣਾ, ਉਸ ਨੂੰ ਰੂਹ ਨੂੰ ਵੱਟ ਕੇ ਅਗਦ ਦੀ ਭੈ ਦੀ ਬੱਤੀ ਬਣਾ, ਕਮਾਈ ਦਾ ਤੇਲ ਪਾ। ਤੇ ਫਿਰ ਕਹਿਣ ਲੱਗੇ ਜੇ ਤੇਲ ਵੀ ਹੋਵੇ, ਦੀਵਾ ਵੀ ਹੋਵੇ, ਬੱਤੀ ਵੀ ਵਰਤ ਕੇ ਪਾਈ ਹੋਵੇ ਤੇ ਚਾਨਣ ਫਿਰ ਵੀ ਨੀ ਆਉਂਦਾ ਜਿੰਨੀ ਦੇਰ ਤੱਕ ਉਹਨੂੰ ਕਿਤੇ ਅੱਗ ਨਾ ਲਾਈ ਜਾ। ਜੇ ਉਹਨੂੰ ਆਪਾਂ ਚਿੰਗਾਰੀ ਨੀ ਲਾਉਂਦੇ ਜਾਂ ਦੀਆ ਸਲਾਈ ਮਾਚਿਸ ਕਹਿ ਲਓ, ਅਸੀਂ ਡੱਬੀ ਬਾਲ ਕੇ ਨੀ ਲਾਉਂਦੇ ਬਾਹਰੋਂ, ਜਿੰਨੀ ਦੇਰ ਤੱਕ ਅੱਗ ਨੀ ਲੱਗਦੀ ਉਨੀ ਦੇਰ ਤੱਕ ਦੀਵਾ ਨੀ ਬਲਦਾ। ਉਹ ਸੱਜਣਾ ਕਮਾਈ ਦਾ ਤੇਲ ਲਈ, ਅਗਦ ਦੀ ਬੱਤੀ ਲਈ, ਸੱਚ ਬੁੱਝਣ, ਬੁੱਝਣ ਦਾ ਅਰਥ ਹੁੰਦਾ ਜਾਣ ਪਛਾਣ ਕਰਨੀ। ਵੈਸੇ ਤੇ ਬੁੱਝਣ ਦਰਦ ਜਾਣ ਪਛਾਣ ਇਹ ਨਹੀਂ ਕਿ ਕੇਵਲ ਦੂਰੋਂ ਜਾਣ ਪਛਾਣ ਕੀਤੀ, ਬੁੱਝਣ ਦਰਦ ਤੇ ਅੰਦਰੋਂ ਡੂੰਘੀ ਸਾਂਝ ਪਾ ਲੈਣੀ। ਕਹਿਣ ਲੱਗੇ ਸੱਚ ਦਾ ਲਈ ਤੂੰ ਅਗਨ ਤੇ ਸੱਚ ਨਾਲ ਸਿਮਰਨ ਨਾਲ ਇਸ ਦੀਵੇ ਨੂੰ ਬਾਲੀ ਤੇ ਸੱਚ ਜਾਣੀ ਉਹੀ ਪੋਥੀਆਂ ਉਹੀ ਕਿਤਾਬਾਂ ਪੜ੍ਹ ਕੇ ਜਦੋਂ ਤੂੰ ਕਮਾਈ ਕਰਕੇ ਅੰਦਰੋਂ ਨਾਮ ਜਪੇ ਰਹਿਣਾ ਤੇ ਇਹਨੇ ਫਿਰ ਪੁਕਾਰ ਨੀ ਹੋਣਾ, ਇਹਨੇ ਤੇਰੀ ਜ਼ਿੰਦਗੀ ਨੂੰ ਚਾਨਣ ਦੇ ਦੇਣਾ ਹੈ। ਇਹਦੇ ਅੰਦਰ ਦੇ ਹਨੇਰੇ ਨੂੰ ਦੂਰ ਕਰਨਾ। ਪੋਥੀ ਪੁਰਾਣ ਕਮਾਈਏ, ਭਉ ਬੱਤੀ ਇੱਤਨ ਪਾਈਏ, ਸੱਚ ਬੁੱਝਣ ਆਣ ਜਲਾਈਏ, ਤੇ ਤੇਲ ਜੀਵਾ ਇਉਂ ਜਲੈ ਕਰ ਚਾਨਣ, ਸਾਹਿਬ ਤੋ ਮਿਲੇ। ਫਿਰ ਜਦੋਂ ਚਾਨਣ ਹੋਵੇਗਾ, ਇੱਕ ਤਨ ਲਾਗੈ ਬਾਣੀਆਂ, ਬਾਣੀਆਂ ਦਰਤ ਉਪਦੇਸ਼ ਸੁਖ ਹੋਵੇ, ਸੇਵਕ ਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ। ਤੇ ਗੱਲ ਚੇਤੇ ਰੱਖੀ, ਵਿੱਚ ਦੁਨੀਆਂ ਸੇਵਕ ਮਾਈਏ ਤਾਂ ਦਰਦ ਹੈ ਬਹਿਸਣ ਪਾਈਏ। ਫਿਰ ਚੇਤੇ ਰੱਖ, ਜਿਹੜਾ ਕਮਾਈ ਕਰਕੇ ਜਾਂਦਾ ਉਹਨੂੰ ਅੱਖਾਂ ਨੀਵੀਆਂ ਕਰਕੇ ਨਹੀਂ, ਉਹਨੂੰ ਲੱਗਿਆ ਕਰਕੇ ਨਹੀਂ, ਉਹਨੂੰ ਆਪਣੇ ਆਪ ਨੂੰ ਸ਼ਰਮਿੰਦਾ ਨਹੀਂ ਹੋਣਾ ਪੈਂਦਾ, ਕਿਉਂਕਿ ਉੱਥੇ ਦੋ ਹੀ ਗੱਲਾਂ ਹੁੰਦੀਆਂ, ਜਾਂ ਤਾਂ ਫਿਰ ਜ਼ੁਰਤ ਨਾਲ ਕੋਈ ਜਾਂਦਾ ਬਾਹਾਂ ਉੱਚੀਆਂ ਕਰਕੇ ਲਲਕਾਰੇ ਮਾਰਦਾ ਤੇ ਚੇਤੇ ਰੱਖੋ, ਜਾਂ ਫਿਰ ਮਤ ਸ਼ਰਮਿੰਦਾ ਜੀਵਈ ਸਾਈਂ ਦਾ ਦਰਬਾਰ, ਜਾਂ ਤਾਂ ਸ਼ਰਮਸਾਰ ਕਿਉਂ। ਉੱਥੇ ਸਾਹਿਬ ਨੇ ਕਿਹਾ ਕਹੋ ਨਾਨਕ ਬਾਹਾਂ ਲੁਟਾਈਏ, ਆਪਣੀ ਬਾਹ ਨੂੰ ਉੱਚਿਆ ਕਰਕੇ ਜਦੋਂ ਕਿਤੇ ਕੋਈ ਪਹਿਲਵਾਨ ਜਾਂ ਕਿਤੇ ਕਬੱਡੀ ਪਾਉਣ ਵਾਲਾ ਹੱਥ ਲਾ ਕੇ ਜਿੱਤ ਕੇ ਨਿਕਲਦਾ ਨਾ, ਉਹ ਕੰਮ ਕਰਦਾ ਆਪਣੀ ਬਾਂਹ ਉੱਚੀ ਕਰਕੇ ਭੱਜ ਕੇ ਜਾਂਦਾ, ਇਹਦਾ ਮਤਲਬ ਆ ਮੈਂ ਜਾਣਾ ਪਿਆ ਕਿਤੇ ਦੀ ਤਾਕਤ ਹੈ ਤੇ ਮੈਨੂੰ ਫੜ ਲਓ। ਮੇਰੇ ਸਾਹਿਬ ਕਹਿੰਦੇ ਨੇ ਦੇਖ ਸੰਸਾਰ ਹੀ ਤੇ ਖਾੜਾ ਹੀ, ਜੇ ਕਿਤੇ ਗੁਰੂ ਦਾ ਥਾਪਣਾ ਮਿਲ ਗਿਆ ਤੇ ਸੱਜਣਾ ਫਿਰ ਕਹੋ ਨਾਨਕ ਬਾਂਹ ਲੁਟਾਈਏ। ਸਾਹਿਬ ਕਹਿੰਦੇ ਨੇ ਵਿਦਿਆ ਪੜੀ ਉਹ ਪ੍ਰਵਾਨ ਹੈ ਜਿਹਦੇ ਨਾਲ ਆਪਣੀ ਜ਼ਿੰਦਗੀ ਨੂੰ ਕਮਾਇਆ ਜਾਏ। ਇੱਕ ਸਿਆਣੇ ਗੁਰਮੁਖ ਦੱਸਦੇ ਸਨ ਕਿ ਕਈ ਵਾਰੀ ਮੂਰਖ ਬੰਦੇ ਵਿਦਿਆ ਨਾਲ ਵੀ ਆਪਣਾ ਨੁਕਸਾਨ ਕਰ ਲੈਂਦੇ। ਹੁਣ ਆਪਾਂ ਕਹਾਂਗੇ ਵਿਦਿਆ ਤੇ ਸ਼ਬਦ ਹੀ ਬੜਾ ਪਵਿੱਤਰ ਹੈ, ਕਿਵੇਂ ਕਹਿ ਦਿੱਤਾ? ਇੱਕ ਗੁਰਮੁਖ ਪਿਆਰੇ ਲਿਖਦੇ ਨੇ, ਇੱਕ ਵਾਰੀ ਕੁਝ ਨੌਜਵਾਨ ਵਿਦਿਆ ਸਿੱਖਣ ਗਏ, ਉਹਨਾਂ ਨੇ ਵਿਦਿਆ ਤੇ ਸਿੱਖੀ ਜੀ। ਹੁਣ ਵਿਦਿਆ ਦਾ ਕੋਈ ਖਾਸ ਹੋਣਾ, ਗਿਆਨ ਦੀ ਕੋਈ ਸੀਮਾ ਨਹੀਂ। ਤੇ ਮੈਂ ਕਈ ਵਾਰੀ ਸੋਚਣਾ ਜਦੋਂ ਬੰਦਾ ਕੁਝ ਨਹੀਂ ਜਾਣਦਾ ਨਾ, ਉਦੋਂ ਕਹਿੰਦਾ ਮੇਰੇ ਪੱਲੇ ਬਹੁਤ ਕੁਛ ਹੈ, ਤੇ ਜਿਉਂ ਜਿਉਂ ਜਾਣਨ ਲੱਗਦਾ ਉਦੋਂ ਕਹਿੰਦਾ ਕੀ ਕਰਾਂ ਮੈਂ ਦੁਨੀਆਂ ਵਿੱਚ ਕੁਛ ਸਿੱਖੇ, ਇਹ ਕਰੀਏ ਕੀ ਫੇਰ ਹੀ ਇਹੋ ਜੀ। ਤੇ ਵੈਸੇ ਜਿਸ ਜਾਣਕਾਰੀ ਸਾਡੇ ਅੰਦਰ ਦੀ ਖੌਮੇ ਨੂੰ ਪੱਠੇ ਪਾਉਂਦੀ ਹੈ, ਜਿਹੜੀ ਜਾਣਕਾਰੀ ਅੰਦਰ ਨੂੰ ਸਾਜੀ ਉਹਦਾ ਕਰਨਾ ਸੀ। ਭਾਈ ਵੀਰ ਸਿੰਘ ਹੋਣਾ ਨੇ ਇੱਕ ਸ਼ਬਦ ਕਿਹਾ, ਗਿਆਨ ਤੇ ਅਗਿਆਨ ਉਹਨਾਂ ਦੀ ਕਵਿਤਾ, ਉਹ ਕਿਹਨੇ ਕੁਛ ਜਾਣਿਆ ਆਖਿਆ ਜਾਣ ਦਿੱਤਾ, ਕੁਝ ਕੁ ਥੋੜੀ ਜੀ ਸਮਝ ਪਈ, ਕਿਸੇ ਵੀ ਖਿੱਤੇ ਦੀ ਕਿਸੇ ਵੀ ਗੁਣ ਦੀ ਥੋੜੀ ਜੀ ਸਮਝ ਪਈ, ਤੇ ਉਦਨ ਹੀ ਮੁਨਿਆਦੀ ਸ਼ੁਰੂ ਕਰ ਦਿੱਤੀ। ਮੈਨੂੰ ਬੜੀ ਪਤਾ ਲੱਗ ਗਿਆ, ਕੁਝ ਜਾਣਿਆ ਆਖਿਆ ਜਾਣ ਲਿੱਤਾ, ਕੁਝ ਲਾਉਣ ਦੀ ਆਪ ਬਣਾ ਲਿੱਤਾ, ਜਿਹਨੂੰ ਕਹਿੰਦੇ ਫਲਾਣੇ ਬੰਦੇ ਦੀ ਬੜੀ ਮਾਰਕੀਟ ਬਣ ਗਈ, ਉਹਦਾ ਨਾਮ ਬੜਾ ਚੱਲਦਾ। ਕਹਿੰਦੇ ਨੇ ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਝ ਨਾਉਂ ਵੀ ਆਪ ਬਣਾ ਦਿੱਤਾ, ਧਿਆਨ ਉਸ ਦੇ ਵਿੱਚ ਨਾ ਰਸੀ ਰਿਹਾ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਿਹਦੀ ਗੱਲ ਕਰ ਰਹੇ ਹਾਂ ਉਹਦੇ ਤੇ ਧਿਆਨ ਨੀ ਕੋਈ ਨੀ, ਗੱਲ ਨਾਮ ਵੀ ਕਰਨੇ ਨਾਮ ਵੀ ਧਿਆਨ ਨਹੀਂ, ਗੱਲ ਸੇਵਾ ਵੀ ਕਰਨੇ ਆ ਸੇਵਾ ਵੱਲ ਧਿਆਨ ਨਹੀਂ, ਗੱਲ ਸਿਮਰਨ ਵੀ ਕਰਨੇ ਆ ਸਿਮਰਨ ਕਦੀ ਕੀਤਾ ਨੀ, ਗੱਲ ਬਾਣੀ ਵੀ ਕਰਨੇ ਆ ਤੇ ਬਾਣੀ ਕਦੀ ਪੜ੍ਹੀ ਨਹੀਂ। ਕਹਿਣ ਲੱਗੇ ਜਾਣਕਾਰੀ ਜ਼ਰੂਰ ਹੈ। ਸਾਹਿਬ ਕਹਿੰਦੇ ਭਾਈ ਸਾਹਿਬ ਨੇ ਸ਼ਬਦ ਵਰਤੇ, ਕੁਛ ਜਾਣਿਆ ਆਖਿਆ ਜਾਣ ਦਿੱਤਾ, ਕੁਝ ਨਾਉਂ ਵੀ ਆਪ ਬਣਾ ਦਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਉਹਨਾਂ ਦੀ ਗੱਲ ਨਾ ਕਹੀ। ਕਹਿਣ ਲੱਗੇ ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ, ਉਦੋਂ ਗਿਆਨ ਦਾ ਢੋਲ ਵਜਾ ਦਿੱਤਾ ਲੋਕੋ, ਇਸ ਗਿਆਨ ਨਾਲੋਂ ਅਗਿਆਨ ਚੰਗਾ ਲਗਾਤਾਰ ਜੇ ਧਿਆਨ ਲਗਾ ਦਿਓ। ਕਹਿੰਦੇ ਇਸ ਗਿਆਨ ਨਾਲੋਂ ਤਾਂ ਉਹ ਗਿਆਨ ਚੰਗਾ ਹੋਏ ਤੇ ਪਰਮਾਤਮਾ ਦੀ ਯਾਦ ਵੀ ਸਦਾ ਜੁੜ ਜਾਈਏ। ਦੇਖੋ ਬਾਬੇ ਕਬੀਰ ਦੇ ਗਿਆਨ ਇੱਕ ਵਿਦਵਾਨ ਦੇ ਗਿਆਨ ਨੂੰ ਜ਼ਮੀਨ ਅਸਮਾਨ ਦਾ ਫਰਕ, ਕਬੀਰ ਸਾਹਿਬ ਨੂੰ ਬੇਸਿਕ ਹੱਕ ਹੀ ਨਹੀਂ ਵਰਨ ਵੰਡ ਦੇ ਮੁਤਾਬਕ ਉਹ ਵਿਦਿਆ ਪੜ੍ਹ ਸਕਣ, ਤੇ ਰਹਿੰਦੇ ਵੀ ਉਸ ਧਰਤੀ ਤੇ ਜਿੱਥੇ ਬੋਲ ਬਾਲਾ ਦਾ ਜਾਤ ਪਾਤ ਦਾ ਵਰਨ ਵੰਡ ਦਾ ਉਹਨਾਂ ਨੇ ਇੱਕ ਸ਼ਬਦ ਵਰਤਿਆ। ਕਹਿਣ ਲੱਗੇ ਕਿ ਦੇਖ ਕਿ ਤੂੰ ਬਾਹਮਣ ਮੈਂ ਕਾਸ਼ੀਕ ਦੁਲਹਾ ਬੁੱਝੋ ਮੋਰ ਗਿਆਨਾ। ਤੈਨੂੰ ਆਹ ਮੇਰੇ ਗਿਆਨ ਦੀ ਗੱਲ ਸਮਝ, ਤੈਨੂੰ ਸ਼ਾਇਦ ਸਮਝ ਨਹੀਂ ਪਈ ਕਿ ਮੈਂ ਤੈਨੂੰ ਦੱਸਣਾ ਕਿ ਮੇਰਾ ਗਿਆਨ ਕਿੱਥੇ। ਕਹਿਣ ਲੱਗੇ ਬੁੱਝੋ ਮੋਰ ਗਿਆਨਾ ਤੁਮ ਤੋਂ ਜਾਚੇ ਭੂਪਤ ਰਾਜੇ ਖਰਚੋ, ਮੋਰ ਧਿਆਨਾ ਤੂੰ ਇੰਨਾ ਪੜ੍ਹ ਕੇ ਵੀ ਮੁਠਾਜੀਆਂ ਕਰਨਾ ਤੇ ਮੈਂ ਬਿਨ ਪੜ੍ਹਿਆਂ ਤੋਂ ਵੀ ਮੁਠਾਜ ਹੋ ਗਿਆ। ਇਸ ਗਿਆਨ ਨਾਲੋਂ ਅਗਿਆਨ ਚੰਗਾ, ਉਹਨਾਂ ਨੇ ਸ਼ਬਦ ਵਰਤੇ ਸਨ, ਹਮਕਰ ਸੂਤ ਤਨੈ ਨਿਤ ਤਾਨਾ ਕੰਗ ਜਨੇਊ ਤੁਮਾਰੇ, ਤੇਰੇ ਗਲੇ ਦੇ ਵਿੱਚ ਤੇਰਾ ਧਾਗਾ, ਕਿਉਂਕਿ ਬ੍ਰਾਹਮਣ ਵਿਦਵਾਨ ਉਹ ਪਾਉਂਦੀ ਤੇਰਾ ਧਾਗਾ, ਵਰਨ ਵੰਡ ਦੇ ਮੁਤਾਬਕ ਉਹਦਾ ਧਾਗਾ ਹੀ ਤੇਰਾ। ਕਹਿੰਦੇ ਤੂੰ ਤੇਰਾ ਧਾਗਾ ਪਾਇਆ, ਇੱਕ ਗੱਲ ਕਦੀ ਭੁੱਲੀ ਨਾ, ਜੇ ਧਾਗੇ ਪਾ ਕੇ ਰੱਬ ਮਿਲਦਾ ਹੋਵੇ ਸਾਡੇ ਘਰ ਸੂਤਰ ਦੀਆਂ ਪੰਡਾਂ ਪਈਆਂ, ਸਾਡੇ ਘਰ ਜੀ ਕੱਪੜੇ ਬੁਣਨੇ ਆ, ਪਤਾ ਨੀ ਕਿੰਨੇ ਕੁ ਧਾਗੇ ਪਾਏ ਪਏ ਨੇ। ਤੇ ਸ਼ਬਦ ਵਰਤੇ ਕਿ ਹਮ ਕਰ ਸੂਤ ਤਨਾ ਨੀ ਤਾਨਾ ਕੰਤ ਜਨੇਊ ਤੁਮਾਰੇ, ਤੁਮ ਤੋਂ ਵੇਦ ਪੜੋ ਬੈਤਰੀ ਗੋਬਿੰਦ, ਹਿਰਦਾ ਹਮਾਰੇ ਮੇਰੀ ਸਿਰਦੇ ਵਿੱਚ ਰੱਬ ਦਾ ਨਾਮ ਬਸੇ। ਮੈਂ ਜਿਹੜੀ ਬੇਨਤੀ ਕਰਨ ਲੱਗਾ ਕਿ ਕਈ ਵਾਰੀ ਵਿਦਿਆ ਵੀ ਬੰਦੇ ਦੀ ਸਬਾਈ ਕਰ ਜਾਂਦੀ ਹੈ ਜੇ ਵਰਤੋਂ ਦੀ ਚਾਚ ਨਾ ਹੋਵੇ। ਨੌਜਵਾਨ ਗਏ ਸੀ ਚਾਰ, ਉਹ ਕਿਸੇ ਮਹਾਤਮਾ ਕੋਲ ਗਏ ਤੇ ਗੱਲ ਸਿਰਫ ਸਮਝਣ ਲਈ ਗਾਹ ਤਾਂ ਹੁੰਦੀ, ਇਹਦਾ ਮਤਲਬ ਇਹ ਨਹੀਂ ਕਿ ਕਦੋਂ ਹੋਈ ਕਿਵੇਂ ਹੋਈ। ਮੈਂ ਕਈ ਵਾਰੀ ਅਰਜ਼ ਕਰਨਾ ਕਮਲ ਫੁੱਲ ਨੂੰ ਕਿੰਨੇ ਬੋਲਦਿਆਂ ਦੇਖਿਆ, ਗੁਰੂ ਗ੍ਰੰਥ ਸਾਹਿਬ ਚ ਕਿਹਾ ਕਮਲ ਦਾ ਫੁੱਲ ਵੀ ਬੋਲ ਕੇ ਕਹਿੰਦਾ, ਲਹਿਰੀ ਨਾਲ ਪਿਛਾੜੀਆ ਧੀ ਵਿਕਸਿਆ ਉਸਨੇ, ਤਖਵੀ ਵੀ ਬੋਲਦੀ ਧੀ, ਚਾਤਰਕੀ ਵੀ ਬੋਲਦੇ। ਜਦੋਂ ਕਵੀ ਜਾਂ ਵਿਦਵਾਨ ਗੱਲ ਕਰਦਾ ਅਕਲ ਵਿੱਚ, ਉਹ ਰੱਬ ਦੀ ਬਣਾਈ ਹੋਈ ਹਰ ਖੇਡ ਵਿੱਚ ਪਈ ਹੋਈ ਰਮਜ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰਦਾ ਹੈ। ਉਹ ਚਾਰ ਕੁ ਨੌਜਵਾਨ ਗਏ, ਇੱਕ ਇੱਕ ਵਿਦਿਆ ਉਹਨਾਂ ਗ੍ਰਹਿਣ ਕਰਨੀ ਸ਼ੁਰੂ ਕਰ ਦਿੱਤੀ। ਇੱਕ ਨੇ ਵਿਦਿਆ ਸਿੱਖਣੀ ਸ਼ੁਰੂ ਕੀਤੀ ਵੀ ਕੋਈ ਵੀ ਹੱਡੀ ਮੈਨੂੰ ਮਿਲੇ ਤੇ ਮੈਂ ਉਸ ਹੱਡੀ ਨੂੰ ਵੇਖ ਕੇ ਪਹਿਚਾਣ ਕੇ ਦੱਸ ਸਕਣਾ ਵੀ ਹੱਡੀ ਸੀਗੀ। ਹੁਣ ਤਾਂ ਵੈਸੇ ਦੇਖੋ ਸਾਇੰਸ ਨੇ ਕਰੋੜਾਂ ਸਾਲ ਪਹਿਲਾਂ ਕਿਤੇ ਡਾਇਨਾਸੌਰ ਹੋਏ, ਥੋੜੀਆਂ ਜਿਹੀਆਂ ਹੱਡੀਆਂ ਦਾ ਢਾਂਚਾ ਮਿਲੇ, ਉਹਨੇ ਪੂਰੇ ਦਾ ਪੂਰਾ ਬਣਾ ਕੇ ਦੱਸ ਦਿੱਤਾ ਇਹੋ ਜਿਹਾ ਹੋਵੇਗਾ, ਇਹੋ ਜਿਹਾ ਦਾ ਸੁਭਾਅ ਸੀ, ਇਸ ਤਰ੍ਹਾਂ ਕਰਦਾ ਤੇਰੀ ਮੌਤ ਇਸ ਤਰ੍ਹਾਂ ਹੋਈ। ਇਹ ਗੱਲਾਂ ਕੋਈ ਇਨਕਾਰ ਨਹੀਂ ਹੋ ਸਕਦੀਆਂ, ਹੱਡੀ ਤੋਂ ਪਹਿਚਾਣਿਆ ਜਾਂਦਾ। ਉਹਨੇ ਕਿਹਾ ਵੀ ਮੇਰੇ ਕੋਲ ਇਹ ਗੁਣ ਹੋਵੇ, ਮੈਂ ਇਹ ਪਹਿਚਾਣ ਕੇ ਦੱਸ ਦਿਆਂ ਵੀ ਹੱਡੀ ਕਿਹਦੀ। ਦੂਜੇ ਨੇ ਕਿਹਾ ਵੀ ਮੈਂ ਇਹ ਵਿਦਿਆ ਲਵਾਂ ਤੂੰ ਹੱਡੀ ਪਹਿਚਾਣ ਸਕੇ ਤੇ ਮੈਂ ਉਹਨਾਂ ਹੱਡੀਆਂ ਦਾ ਢਾਂਚਾ ਬਣਾ ਕੇ ਦੱਸ ਦਿਆਂ ਵੀ ਇਹ ਕੀ ਹੋਈ ਢਾਂਚਾ ਸੀ। ਤੀਜੇ ਨੇ ਕਿਹਾ ਵੀ ਮੈਂ ਉਹ ਜਾਣਕਾਰੀ ਲੈਣੀ ਹੈ ਕਿ ਹੱਡੀਆਂ ਦਾ ਢਾਂਚਾ ਹੋਵੇ, ਮੈਂ ਉਹਦੇ ਉੱਤੇ ਖੱਲ ਪਾ ਸਕਾਂ, ਉਹਦੇ ਤੇ ਚਮੜੀ ਪਾ ਕੇ ਦੱਸ ਦਿਆਂ ਵੀ ਇਹਦੀ ਕੀ ਹੋਈ ਸ਼ਕਲ ਸੀ, ਕੀ ਹੋ ਜਾ ਆਕਾਰ ਸੀ, ਰੰਗ ਕੀ ਹੋ ਜਾ। ਹੁਣ ਚੌਥੇ ਨੇ ਕਿਹਾ ਕਹਿਣ ਲੱਗੇ ਇੱਕ ਹੱਡੀ ਪਹਿਚਾਣੇਗਾ, ਦੂਜਾ ਢਾਂਚਾ ਬਣਾਏਗਾ, ਤੀਜਾ ਇਹਦੇ ਤੇ ਚਮੜੀ ਪਾਏਗਾ, ਖੱਲ ਪਾਏਗਾ ਤੇ ਮੈਂ ਇਹਦੇ ਵਿੱਚ ਚਿੰਨ ਪਾ ਕੇ ਦੱਸ ਗਿਆ। ਚਾਰੇ ਜਣੇ ਵਿਦਿਆ ਲੈਣ ਚਲੇ ਗਏ। ਕਈ ਸਾਲਾਂ ਤੋਂ ਬਾਅਦ ਵਿਦਿਆ ਲੈ ਕੇ ਆਇਆ ਮਰਦ, ਕਿਸੇ ਮੂਰਖ ਬੰਦਾ ਕਈ ਵਾਰੀ ਵਿਦਿਆ ਨਾਲ ਤਬਾਹੀ ਕਰ ਲੈਂਦਾ। ਰੱਬ ਮੇਰ ਕਰੇ ਪੋਥੀਆਂ ਪੁਰਾਣ ਜਿੰਨੇ ਗ੍ਰੰਥ ਪੜ੍ਹਨੇ ਕੋਈ ਮਾੜੀ ਗੱਲ ਨੇ। ਹੁਣ ਉਹਨਾਂ ਚ ਕੀਤਾ ਜਦੋਂ ਕਈ ਸਾਲਾਂ ਤੋਂ ਬਾਅਦ ਵਿਦਿਆ ਲੈ ਕੇ ਘਰ ਮੁੜੇ, ਹਰ ਇੱਕ ਦੇ ਮਨ ਵਿੱਚ ਆਇਆ ਵੀ ਰੱਬ ਦੀ ਬੜੀ ਦਇਆ, ਹੁਣ ਘਰ ਚੱਲੇ ਆ। ਰਸਤੇ ਵਿੱਚ ਆਉਂਦਿਆਂ ਜੰਗਲ ਵਿੱਚ ਹੱਡੀਆਂ ਪਈਆਂ ਸਨ, ਕਹਿਣ ਲੱਗੇ ਤਜਰਬੇ ਕਰੋ, ਆਖਰ ਪੜ੍ਹ ਕੇ ਚੱਲੇ ਆ, ਪ੍ਰੈਕਟਿਸ ਤੋਂ ਬਿਨਾਂ, ਅਭਿਆਸ ਤੋਂ ਬਿਨਾਂ ਜੇ ਪਿੰਡ ਵਿੱਚ ਕਿਸੇ ਪੁੱਛ ਲਿਆ ਵੀ ਤੁਸੀਂ ਪੜ੍ਹ ਕੇ ਕੀ ਆਏ, ਇੰਨੇ ਸਾਲ ਲਾਏ ਹੋ, ਪਹਿਚਾਣ ਕੇ ਦੱਸੋ ਹੱਡੀ ਕਾਹਦੀ। ਹੁਣ ਜਿਹਨੂੰ ਪਹਿਲਾਂ ਸੀ ਗੁਣ, ਜਿਹਦੇ ਕੋਲ ਸੀ ਪਹਿਚਾਣਨ ਦਾ, ਉਹਨੂੰ ਕਿਹਨੇ ਹੱਡੀ ਦੇਖੀ, ਪਹਿਚਾਣ ਕੇ ਕਹਿੰਦਾ ਸ਼ੇਰ ਦੀ ਹੱਡੀ, ਬੱਬਰ ਸ਼ੇਰ ਦੀ ਹੱਡੀ। ਸਰਦ ਕਰ ਰਿਹਾ ਮੂਰਖ ਬੰਦਾ ਵਿਦਿਆ ਤੁਹਾਡੀ ਕੁਝ ਨਹੀਂ ਲੈਂਦਾ, ਤਬਾਹੀ ਕਰ ਲੈਂਦਾ। ਉਹ ਕਹਿਣ ਲੱਗੇ ਜੇ ਪਹਿਚਾਣ ਤੇ ਕਰੋ ਢਾਂਚਾ ਖੜਾ। ਹੁਣ ਪਹਿਲੇ ਨੇ ਪਹਿਚਾਣ ਕੇ ਦੱਸਿਆ ਵੀ ਇਹ ਹੱਡੀ ਸ਼ੇਰ ਦੀ ਹੈ, ਬੱਬਰ ਸ਼ੇਰ ਦੀ ਹੱਡੀ। ਦੂਜਾ ਕਹਿੰਦਾ ਲਓ ਕਰੋ ਕੱਟੀਆਂ, ਮੈਂ ਢਾਂਚਾ ਉਹਨੇ ਬਣਾ ਦੇਣਾ। ਦੂਜੇ ਨੇ ਢਾਂਚਾ ਬਣਾ ਤਾ, ਤੀਜੇ ਨੇ ਚਮੜੀ ਪਾਈ, ਚੌਥੇ ਨੇ ਜਿੰਦ ਪਾਈ, ਸ਼ੇਰ ਬਣਿਆ, ਉਹ ਚਾਰਾਂ ਨੂੰ ਖਾ ਲਿਆ, ਉਹ ਚਾਰਾਂ ਨੂੰ ਖਤਮ ਕਰ ਗਿਆ। ਹੁਣ ਵਿਦਿਆ ਤੇ ਸਿੱਖ ਆਏ, ਪਰ ਉਸ ਵਿਦਿਆ ਨੂੰ ਕੀ ਕਰਾਂਗੇ ਜਿਹੜੀ ਉਹਨਾਂ ਨੂੰ ਮੌਤ ਦੇ ਮੂੰਹ ਚ ਪਾ ਦੇ। ਮੇਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪੜ੍ਹ ਪੜ੍ਹ ਗੱਡੀ ਲੱਗੀਆਂ, ਪੜ੍ਹ ਪੜ੍ਹ ਭਰੀਆਂ ਸਾਤ, ਪੜ੍ਹ ਪੜ੍ਹ ਦੇਰੀ ਪਾਈਆਂ, ਪੜ੍ਹ ਪੜ੍ਹ ਗੱਡੀਆਂ ਖਾਤ, ਪੜ੍ਹੀਆਂ ਜੇਤੇ ਬਰਤ ਬਰਤ, ਪੜ੍ਹੀਆਂ ਜੇਤੇ ਮਾਤ, ਪੜ੍ਹੀਆਂ ਜੇਤੀ ਆਰਜਾ, ਪੜ੍ਹੀਆਂ ਜੇਤੇ ਸਾਤ, ਪਰ ਪਿਆਰਿਆ ਨਾਨਕ ਲਿਖ ਇੱਕ ਗੱਲ ਹੋਰ ਹੋਵੇ ਢਕਣਾ ਚਾਖ। ਸਾਹਿਬ ਕਿਰਪਾਲੂ ਜੀ ਨੇ ਅੱਜ ਅਰੰਭਤਾ ਵਿੱਚ ਕਿਰਪਾ ਕੀਤੀ ਕਿ ਸਿਮਰਿਤ, ਇੱਕ ਸਿਮਰਿਤ ਮੰਮੇ ਨੂੰ ਵੀ ਸਿਹਾਰੀ ਲੱਗੀ, ਸਿਮਰਤ ਨਹੀਂ। ਕਈ ਥਾਵਾਂ ਤੇ ਪਾਠ ਹੁੰਦਾ ਕਿ ਸਮੱਗਰੀ, ਤੇ ਗੁਰੂ ਗ੍ਰੰਥ ਸਾਹਿਬ ਸੁਖਮਨੀ ਸਾਹਿਬ ਵਿੱਚ ਇੱਕ ਥਾਂ ਤੇ ਸਮਿਗਰੀ ਵੀ ਹੁੰਦਾ, ਮੰਮੇ ਨੂੰ ਸਿਹਾਰੀ ਲੱਗੀ। ਇੱਥੇ ਸਿਮਰਿਤ, ਹੁਣ ਜਿਵੇਂ ਅਸੀਂ ਪਾਠ ਕਰਦੇ ਨੇ, ਮੈਂ ਇਹ ਵੀ ਦਾਅਵਾ ਕਰਨ ਲੱਗਾ ਵੀ ਮੈਂ ਬਹੁਤ ਸ਼ੁੱਧ ਪਾਠ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿੰਦਾ ਮੈਨੂੰ ਕਰਨਾ ਹੀ ਕੋਈ ਨਹੀਂ ਆਉਂਦਾ, ਪਰ ਜਿੰਨੀ ਕੁ ਦਾਤੇ ਨੇ ਸੂਝ ਬਖਸ਼ੀ ਅਸੀਂ ਪੜ੍ਹ ਦਿੰਦੇ ਹਾਂ। ਅੰਮ੍ਰਿਤ ਨਾਮ ਨਿਧਾਨ ਹੈ, ਪਰ ਉੱਥੇ ਮੰਮੇ ਨੂੰ ਸਿਹਾਰੀ ਲੱਗੀ, ਅੰਮ੍ਰਿਤ ਇਹਦਾ ਅਰਥ ਇਹ ਬਣੇਗਾ ਕਿ ਅੰਮ੍ਰਿਤ ਦਾ ਅਰਥ ਹੁੰਦਾ ਵੀ ਜਿਹੜਾ ਮੌਤ ਤੋਂ ਰਹਿਤ ਹੋਵੇ। ਹੁਣ ਤੇ ਸਿਹਾਰੀ ਬੋਲਣੀ ਪੈਗੀ, ਅੰਮ੍ਰਿਤ ਸਿਮ੍ਰਿਤ, ਇਹ ਤੋਂ ਸ਼ਬਦ ਹੈ ਸਿਮ੍ਰਿਤ ਕਿ ਸਤਾਈ ਸਿਮਰਤੀਆਂ, ਵੇਦ ਚਾਰ ਵੇਦ, ਪੁਰਾਣ 18 ਪੁਰਾਣ, ਪੁਕਾਰ ਪੋਥੀਆਂ, ਪੋਥੀਆਂ ਗ੍ਰੰਥ ਧਰਮ ਵਿਦਿਆ ਦੇ। ਕਹਿਣ ਲੱਗੇ 27 ਸਿਮਰਤੀਆਂ, ਚਾਰ ਵੇਦ, 18 ਪੁਰਾਣ ਤੇ ਅਨੇਕਾਂ ਪੋਥੀਆਂ ਪੜ੍ਹ ਕੇ ਵਿਦਵਾਨ ਉੱਚੀ ਉੱਚੀ ਪੁਕਾਰ ਦਾ ਪਿਆ ਹੈ। ਸਿਮਰਤ ਵੇਦ ਪੁਰਾਣ ਪੁਕਾਰ ਨਾ ਪੋਥੀਆਂ। ਪਰ ਗੁਰੂ ਅਰਜਨ ਦੇਵ ਕਹਿੰਦੇ ਨੇ ਜਿੰਨਾ ਮਰਜ਼ੀ ਰੌਲਾ ਪਾਈ ਜੀ, ਨਾਮ ਬਿਨਾਂ ਸਭ ਕੂੜ ਗੱਲ ਹੀ ਕੁਛ ਹੈ, ਨਾਮ ਤੋਂ ਬਿਨਾਂ ਸਭ ਕੁਝ ਕੂੜ ਹੈ, ਕਿਸੇ ਪਾਠ ਗੱਲ ਹੀ ਨਹੀਂ ਹੋਵੇਗਾ। ਧਿਆਨ ਦਿਆ ਜੀ, ਗੱਲ ਹੀ ਪਾਠ ਕਰਾਂਗੇ ਕੱਲਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਕਈ ਸ਼ਬਦ ਐਸੇ ਨੇ ਭਾਵੇਂ ਕਿ ਕਹਿ ਤੇ ਦਿੰਦੇ ਹਾਂ ਵੀ ਇਹ ਪੜ੍ਹੇ ਲਿਖੇ ਨਵੇਂ ਨਵੇਂ ਨੁਕਤੇ ਕਰ ਲੈਂਦੇ ਨੇ, ਪਰ ਅਰਥ ਸਪਸ਼ਟ ਕਰਨੇ ਪੈਣੇ ਨੇ। ਇੱਕ ਸ਼ਬਦ ਅਸੀਂ ਪੜ੍ਹਦੇ ਹਾਂ ਕਿ ਮੇਰੇ ਸੁੰਦਰ ਕਹੋ ਮੈਂ ਇੱਕ ਗਲੀ, ਤੇ ਜੇ ਤੇਰੇ ਕੋਲ ਸਪੈਲਿੰਗ ਸਾਰੀ ਕੋਈ ਨੀ, ਗੱਗਾ ਲੱਲਾ ਤੇ ਬਿਹਾਰੀ, ਮੇਰੇ ਸੁੰਦਰ ਕਹੋ ਮਿਲੇ ਕਿੱਤ ਗਲੀ। ਹੁਣ ਜਦੋਂ ਅਸੀਂ ਪੜ੍ਹਨੇ ਇੱਕ ਬਚਨ ਹੁੰਦਾ ਕਿ ਇੱਕ ਫਿਰੈ ਹਨੇਰੇ ਕਰੇ ਗੱਲਾਂ, ਹੁਣ ਗਲੀ ਕਿਹਨਾਂ ਨੇ ਪਾਇਆ ਸਪੈਲ ਉੱਥੇ ਦੀ ਇਹ ਧਿਆਨ ਦਿਆ। ਉੱਥੇ ਵੀ ਸ਼ਬਦ ਵਰਤੇ ਨੇ ਕਿ ਗਲੀ ਗੱਲਾਂ, ਹੁਣ ਇਹ ਸ਼ਬਦ ਜਦੋਂ ਅਸੀਂ ਪੜ੍ਹਨੇ ਆ ਗਲੀ ਤੇ ਗਲੀ, ਸਰਕਾਰ ਨੇ ਇੱਥੇ ਬਚਨ ਵਰਤਿਆ ਗਾਲੀ ਖੋਚੀਆਂ, ਇਹਨੂੰ ਗਾਲੀਆਂ ਵੀ ਨਹੀਂ ਪੜ੍ਹਨਾ। ਕਹਿਣ ਲੱਗੇ ਨਾਮ ਬਿਨਾਂ ਸਭ ਕੂੜ, ਨਾਮ ਤੋਂ ਬਿਨਾਂ ਸਭ ਕੁਝ ਕੂੜ ਹੈ, ਕਿਉਂਕਿ ਨਾਮ ਤੋਂ ਬਿਨਾਂ ਜਿਤਨੀਆਂ ਵੀ ਗੱਲਾਂ ਜੀ ਕਰਨੇ ਆ ਥੋਥੀਆਂ ਖੋਚੀਆਂ। ਜਦੋਂ ਕੋਈ ਨਾਮ ਚ ਭਿੱਜ ਕੇ ਕਰਦਾ ਨਾ, ਉਹਦਾ ਇੱਕ ਇੱਕ ਸ਼ਬਦ ਸੀਨੇ ਨੂੰ ਚੀਰ ਕੇ ਲੈ ਜਾਂਦਾ। ਨਾਮ ਬਿਨਾਂ ਸਭ ਕੂੜ ਗਾਲੀ ਖੋਚੀਆਂ। ਤੇ ਦੇਖੋ ਬਾਬੇ ਕਬੀਰ ਜੀ ਨੇ ਬਹੁਤ ਸਪਸ਼ਟ ਸ਼ਬਦ ਕਹਿ ਸਕ, ਕਿਹਨਾਂ ਨੇ ਕਿਆ ਪੜ੍ਹੀ ਹੈ, ਕਿਆ ਦੁਨੀਆਂ, ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੀ ਉਹ ਸੋਈ। ਕਹਿੰਦੇ ਨੇ ਪੜ੍ਹਦਾ ਜ਼ਰੂਰ ਹੈ ਪਰ ਪੜ੍ਹ ਕੇ ਨਾ ਸੋਚੀ ਜਾਂਦਾ, ਸੋਚਦਾ ਪਤਾ ਕੀ ਹੈ ਕਿ ਅੱਜ ਪੜ੍ਹਿਆ, ਕੁਝ ਦਿਨਾਂ ਨੂੰ ਆਪਾਂ ਨਾਮ ਜਪਣਾ ਸ਼ੁਰੂ ਕਰ ਦੇਣਾ। ਕਹਿਣ ਲੱਗੇ ਕਿਆ ਨਹੀਂ, ਹਰ ਕਾ ਨਾਮ ਨਾ ਜਪ ਸਕਾ ਵਾਲਾ, ਕਿਆ ਸੋਚਿਆ ਬਾਰਨ ਬਾਰਾ, ਅੰਧਿਆਰ ਹੈ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈ ਹੈ, ਬਸਤ ਅਗੋਚਰ ਪਾਈ ਤੱਕ ਦੀਪਕ ਰਹਿਆ ਸਮਾਈ, ਕਹੇ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਭਤੀਜੈ। ਨਾਮ ਤੋਂ ਬਿਨਾ ਸਭ ਕੁਝ ਕੂੜ ਹੈ, ਨਾਮ ਬਿਨਾ ਸਭ ਕੂੜ ਗਾਲੀ ਖੋਚੀਆਂ। ਨਾਮ ਨਿਧਾਨ, ਨਿਧਾਨ ਦਰ ਤੇ ਖਜ਼ਾਨਾ ਧਰਤੀ ਨਾਲ ਹੈ। ਨਿਦਾਨ ਇਹਦਾ ਅਰਥ ਹੁੰਦਾ ਅਸੀਰ, ਅੰਤਲਾ ਸਮਾਂ। ਨਾਮ ਨਿਧਾਨ ਅਪਾਰ, ਅਪਾਰ ਦਰ ਤੇ ਜਿਹਦਾ ਪਾਰਲਾ ਪਾਸਾ ਕਿਸੇ ਨੇ ਪਾਇਆ, ਭਗਤਾਂ ਮਨ ਵਰਤਾ ਕਿ ਨਾਮ ਦਾ ਖਜ਼ਾਨਾ ਜਿਹੜਾ ਹੈ ਨਾ, ਉਹ ਭਗਤਾਂ ਦੇ ਸਿਰ ਦੇ ਵਿੱਚ ਵੱਸਦਾ। ਇਸੇ ਨੂੰ ਜਦੋਂ ਅਸੀਂ ਸੁਖਮਨੀ ਸਾਹਿਬ ਪੜ੍ਹਨੇ ਹਾਂ ਨਾ, ਦੇਖੋ ਕੁਝ ਬਾਣੀਆਂ ਲੰਬੀਰੀਆਂ ਐਸੀਆਂ ਨੇ ਜਿਵੇਂ ਆਸਾ ਕੀ ਵਾਰ ਵਿੱਚ ਵੀ ਰਹਾਉ ਦੀ ਸੁੱਖ ਹੈ। ਸੁਖਮਨੀ ਸਾਹਿਬ ਦੀ ਲੰਬੀਰੀ ਜਿਤਨੀ ਬਾਣੀ ਅਸ਼ਟਪਦੀਆਂ, ਚੌਵੀ ਅਸ਼ਟਪਦੀਆਂ, ਚੌਵੀ ਸ਼ਲੋਕ ਨੇ, ਹਰ ਪਦੇ ਦੀਆਂ ਦਸ ਦਸ ਤੁਕਾਂ ਨੇ। ਇਹਦੇ ਵਿੱਚ ਜਿਹੜੀ ਇੱਕ ਤੁਕ ਹੈ ਨਾ, ਜਿਹੜੀ ਅਸੀਂ ਪੜ੍ਹਨੇ ਹਾਂ ਸੁਖਮਨੀ ਸਾਹਿਬ ਦੀ ਰਹਾਉ ਦੀ ਤੁਕ, ਉਹਦੇ ਵਿੱਚ ਇਹਦੇ ਸੁਖਮਨੀ, ਸੁਖ, ਅੰਮ੍ਰਿਤ ਪ੍ਰਭ ਨਾਮ, ਤੇ ਕਿੱਥੇ ਜੀ ਉਹ ਨਾਮ? ਕਹਿਣ ਲੱਗੇ ਭਗਤ ਜਨਾ ਕਾ ਮਨ ਵਿਸਰਾਮ। ਉਹ ਨਾਮ ਦਾ ਜਿਹੜਾ ਸੁਖ ਹੈ ਨਾ, ਉਹ ਭਗਤਾਂ ਦੇ ਮਨ ਵਿੱਚ ਵੱਸਦਾ। ਸਾਹਿਬ ਨੇ ਸ਼ਬਦ ਵਰਤੇ ਨੇ ਨਾਮ ਨਿਧਾਨ ਅਪਾਰ, ਭਗਤਾਂ ਮਨ ਵਸੈ, ਭਗਤ ਜਨਾ ਕਾ ਮਨ ਵਿਸਰਾਮ। ਉਹ ਭਗਤਾਂ ਦੇ ਮਨ ਵਿੱਚ ਨਾਮ ਦਾ ਖਜ਼ਾਨਾ ਵੱਸਦਾ। ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ। ਸਾਹਿਬ ਕਹਿੰਦੇ ਨੇ ਇਹ ਰਹਾਉ ਦੀ ਤੋਕੇ, ਜੰਮਣਾ ਤੇ ਮਰਨਾ, ਮੋਹ ਤੇ ਦੁੱਖ, ਗੁਰੂ ਦੀ ਸੰਗਤ ਕਰਕੇ, ਸਾਧੂ ਦੀ ਸੰਗਤ ਕਰਕੇ ਜਿਹੜਾ ਅੰਦਰੋਂ ਸਾਰਾ ਦੁੱਖ ਨੱਸ ਜਾਂਦਾ। ਹਜ਼ੂਰ ਨੇ ਅੱਗੇ ਸ਼ਬਦ ਵਰਤਿਆ ਪਰ ਜਿਨ੍ਹਾਂ ਕੋਲ ਨਾਮ ਨਹੀਂ। ਹੁਣ ਦੇਖੋ ਵਾਹਿਗੁਰੂ ਨੇ ਦਾਤ ਤਾਂ ਸਾਰਿਆਂ ਨੂੰ ਦਿੱਤੀ ਹੈ ਨਾ, ਜਿਹੜਾ ਭਗਤੀ ਕਰੇਗਾ ਗੁਰਮੁਖੋ, ਉਹਦੇ ਤੋਂ ਵੱਧ ਬੰਦਾ ਕੋਈ ਤਨਾਜ ਹੀ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤੇ ਨੇ, ਪ੍ਰਭ ਕੋ ਸਿਮਰੈ ਸੇ ਬਿਨ ਮੋਤਾਜੇ, ਪ੍ਰਭ ਕੋ ਸਿਮਰੈ ਤੇ ਸਰਬ ਕਿਰਾ। ਉਹ ਸਾਰੀ ਧਰਤੀ ਦੇ ਬਾਦਸ਼ਾਹ ਨੇ ਭਗਤ ਦੀ ਮੁਕਾਬਲਾ, ਭਗਤ ਦੀ ਬਰਾਬਰਤਾ ਕਿਵੇਂ ਕਰ ਰਹੀ ਹੈ? ਸਾਹਿਬ ਕਿਰਪਾਲੂ ਜੀ ਕਹਿੰਦੇ ਪਰ ਜਿਹੜੇ ਨਹੀਂ ਜਪਦੇ, ਮੋਹ ਵਿੱਚ ਫਸ ਕੇ ਬਾਦ ਝੂਠਾ ਬਾਦ ਬਾਦ ਝਗੜੇ ਪਾਈ ਜਾਣੇ, ਮੋਹ ਬਾਦ ਅਹੰਕਾਰ ਸਰ ਪਰ ਰੁਣਿਆ, ਸਰ ਪਰ ਦਰ ਤੇ ਜ਼ਰੂਰੀ, ਆ ਜ਼ਰੂਰੀ ਦਰ ਆਪਾਂ ਕਰਾਂਗੇ ਲਾਜ਼ਮੀ, ਤੇ ਉਹਦਾ ਬਚਾ ਹੀ ਨਹੀਂ ਹੋ ਸਕਦਾ। ਕਹਿੰਦੇ ਜਿਸ ਬੰਦੇ ਨੇ ਵਿਦਿਆ ਪੜ੍ਹੀ, ਵਿਦਿਆ ਉਹਨਾਂ ਪੁਕਾਰਿਆ, ਪਰ ਜੇ ਅੰਦਰ ਪਰਮਾਤਮਾ ਦਾ ਨਾਮ ਨਹੀਂ, ਮੋਹ ਵਿੱਚ, ਹੰਕਾਰ ਵਿੱਚ, ਵਾਦ ਵਿਵਾਦ ਵਿੱਚ ਇੱਕ ਦਿਨ ਉਸ ਬੰਦੇ ਨੂੰ ਰੋਣਾ ਪਏਗਾ। ਮੋਹ ਵਾਦ ਹੰਕਾਰ ਸਰ ਪਰ ਰੁਣਿਆ, ਸੁੱਖ ਨਾ ਪਾਏ ਮੂਲ, ਮੂਲ ਦਰਦ ਬਿਲਕੁਲ ਹੀ ਨਹੀਂ, ਮੂਲ ਦਰਦ ਕਰਾਂਗੇ ਜੜ। ਤੇ ਜਿਸ ਬੰਦੇ ਨੂੰ ਹੁਣ ਜੇ ਕਹੀਏ ਵੀ ਇੱਥੇ ਛਾਂ ਹੋ ਜਾਣੀ ਹੈ ਚਾਰ ਦਿਨਾਂ ਨੂੰ, ਬੀਜ ਪਾਵਾਂਗੇ ਤੇ ਛਾਂ ਹੈ ਨਾ, ਹੁਣ ਰੜੇ ਵਿੱਚ ਜਿੰਨਾ ਮਰਜ਼ੀ ਪਾਣੀ ਤੇ ਪਾਈ ਗਈ ਉਹ ਤੇ ਰੁੱਖ ਨਿਕਲਦਾ। ਮੂਲ ਹੋਣਾ ਤਾਂ ਜ਼ਰੂਰੀ, ਕਹਿਣ ਲੱਗੇ ਚੇਤੇ ਰੱਖੋ ਉਹਨਾਂ ਬੰਦਿਆਂ ਨੂੰ ਮੂਲ ਤੌਰ ਤੇ ਕਦੀ ਸੁੱਖ ਨਹੀਂ ਮਿਲ ਸਕਦਾ ਜਿਨ੍ਹਾਂ ਨੂੰ ਨਾਮ ਵਿਛੋਲਿਆ, ਜਿਹੜੇ ਨਾਮ ਤੋਂ ਵਿਛੜ ਗਏ, ਨਾਮ ਤੋਂ ਵਿਛੜਿਆ ਨੇ ਕਦੀ ਵੀ ਸੁੱਖ ਨਹੀਂ। ਤਾਂ ਹੀ ਬਾਬੇ ਫਰੀਦ ਨੇ ਇੱਕ ਸ਼ਬਦ ਕਿਹਾ ਸੀ, ਕਹਿੰਦੇ ਮੇਰਾ ਅੰਦਰ ਤਰਿੰਦਾ, ਮੈਂ ਅੰਦਰੋਂ ਡਰਨਾ ਵਾ। ਪੁੱਛਿਆ ਜੀ ਕਿਉਂ? ਕਹਿੰਦੇ ਨੇ ਜਦੋਂ ਮੈਂ ਕਿਤੇ ਬਾਦਸ਼ਾਹ ਦੇ ਮਹਿਲ ਤੋਂ ਨਿਕਲਣਾ ਵਾ, ਰਾਤ ਨੂੰ ਜਾ ਕੇ ਵੀ ਸੁਣਨਾ ਵਾ ਤੇ ਬਾਦਸ਼ਾਹ ਦੇ ਮਹਿਲ ਦੀ ਡਿਊੜੀ ਵਿੱਚ ਇੱਕ ਘੜਿਆਲ ਚੱਲਿਆ, ਸੁੱਖ ਨਾ ਪਾਇਆ ਮੂਲ ਨਾਮ ਵਿਛੋਣਿਆ। ਕਹਿੰਦੇ ਜਦੋਂ ਪੈਰ ਲੰਘਦਾ ਤੇ ਚੁੱਕ ਕੇ ਹਥੌੜਾ ਘੜਿਆਲ ਨੂੰ ਮਾਰਦੇ, ਤੇ ਕਦੀ ਘੜਿਆਲ ਨੂੰ ਵੱਜਦਾ ਹਥੌੜਾ ਤੱਕਿਓ, ਜਦੋਂ ਇੱਕ ਪੈਂਦਾ ਨਾ ਕਿੰਨੀ ਦੇਰ ਤੱਕ ਉਹਦੀ ਸਾਊਂਡ ਜਿਹੜੀ ਉਹਦੀ ਆਵਾਜ਼ ਜਿਹੜੀ ਗੂੰਜਦੀ ਹੈ। ਕਹਿੰਦੇ ਅੰਜ ਮਾਨੋ ਵੈਰ ਪਿਆ ਪਾਉਂਦਾ। ਉਹਨਾਂ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਫਰੀਦਾ ਦਰ ਦਰ ਵਾਜੇ ਜਾਏ ਤੇ ਕਿਉਂ ਦਿੱਥੋ ਘੜਿਆਲ, ਸੁੱਖ ਨਾ ਪਾਇਨ ਮੂਲ ਨਾਮ ਵਿਛੋਣਿਆ। ਉਹਨਾਂ ਸ਼ਬਦ ਵਰਤੇ ਨੇ, ਕਹਿਣ ਲੱਗੇ ਦਰ ਦਰ ਵਾਜੇ ਜਾਏ ਤੇ ਕਿਉਂ ਦਿੱਥੋ ਘੜਿਆਲ, ਉਹ ਨੇ ਦੋਸ਼ਾਂ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ। ਉਸ ਘੜਿਆਲ ਨੇ ਕਦੀ ਕਿਸੇ ਦੀ ਨਿੰਦਿਆ ਨੀ ਕੀਤੀ, ਚੁਗਲੀ ਨੀ ਕੀਤੀ, ਪਰ ਤਨ ਨੀ ਦੱਸਿਆ, ਪਰ ਧਨ ਦੀ ਚੋਰੀ ਨੀ ਕੀਤੀ, ਉਹਨੇ ਕਦੀ ਐਬ ਨਹੀਂ ਕੀਤੇ। ਜੇ ਦੋਸ਼ੇ ਨੂੰ ਇੰਨੀ ਸੱਟ ਪੈਂਦੀ ਹੈ, ਉਹ ਫਰੀਦ ਅਸੀਂ ਤਾਂ ਸਵੇਰ ਤੋਂ ਸ਼ਾਮ ਤੱਕ ਹੀ ਕੋਰਟ ਦੇ ਗੱਡੇ ਧੋਨੇ, ਸਾਡਾ ਹਾਲ ਕੀ ਬਣੇਗਾ। ਉਹਨੇ ਦੋਸ਼ਾਂ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ, ਘੜੀਏ ਘੜੀਏ ਮਾਰੀਏ ਪਹਿਰੀ ਲੈ ਪਜਾਏ, ਸੋ ਖੇੜਾ ਦੇੜਾ ਦਰਸਦਾ ਸਰੀਰ, ਸੋ ਖੇੜਾ ਘੜਿਆਲ ਕਿਉਂ, ਜਿਵੇਂ ਘੜਿਆਲ ਨੂੰ ਸੱਟ ਪੈਂਦੀ ਉਸ ਤਰ੍ਹਾਂ ਸਰੀਰ ਨੂੰ ਸੱਟਾਂ ਪੈਂਦੀਆਂ ਨੇ। ਸੋ ਕਿਹੜਾ ਘੜਿਆਲ ਜੋ ਦੁਖੀ ਰਹਿਣ ਦਿਖਾਏ, ਉਹਦੀ ਜ਼ਿੰਦਗੀ ਦੁਖੀ ਰਾਤ ਸੁੱਖ ਨਾਲ ਬਤੀਤ ਹੋਜੇ, ਸੁੱਖ ਨਾ ਪਾਇਨ ਮੂਲ ਨਾਮ ਵਿਛੋਣਿਆ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਕਹਿਣ ਲੱਗੇ ਮੇਰੀ ਮੇਰੀ ਕਹਿ ਕੇ ਪੈਰਾਂ ਵਿੱਚ ਜ਼ੰਜੀਰਾਂ ਪਾ ਲਈਆਂ ਨੇ, ਸੰਗਲ ਪਾ ਲਏ ਨੇ, ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਹੁਣ ਜਿਹੜਾ ਕਿ ਇੱਕ ਰੋਜ਼ ਕਹਿੰਦੇ ਹਾਂ ਨਾ ਕਿ ਭਗਤੀ ਇਸ ਕਰਕੇ ਕਰਦੇ ਹਾਂ ਕਿ ਨਰਕਾਂ ਦੀ ਅੱਗ ਤੋਂ ਬਚ ਜਾਈਏ, ਇਸ ਕਰਕੇ ਕਰਨੇ ਆ ਸਵਰਗ ਮਿਲ ਗਿਆ। ਹੁਣ ਗੁਰੂ ਅਰਜਨ ਦੇਵ ਨੇ ਦੋਨਾਂ ਨੂੰ ਖੰਡਨ ਕਰ ਦਿੱਤਾ, ਨਰਕ ਸੁਰਗ ਅਵਤਾਰ। ਹੁਣ ਕਈ ਵਾਰੀ ਅਸੀਂ ਸ਼ਬਦ ਹੀ ਵਰਤਦੇ ਅਵਤਾਰ, ਅਵਤਾਰ ਵਰਤ ਕਰਨੇ ਆ ਵੀ ਬਹੁਤ ਉੱਚਾ ਜੀਵਨ ਵਾਲਾ, ਜਦੋਂ ਕਿਸੇ ਦਾ ਜਨਮ ਹੋਵੇ ਫਲਾਣੇ ਨੇ ਅਵਤਾਰ ਲਿਆ ਸੀ। ਅਸਲ ਵਿੱਚ ਅਵਤਾਰ ਦਾ ਅਕਲੀ ਅਰਥ ਕੋਈ ਅਗੰਮੀ ਨਹੀਂ, ਅਵਤਾਰ ਦਾ ਅਰਥ ਹੁੰਦਾ ਜਨਮ ਹੋਣਾ। ਤੇ ਅਸੀਂ ਸੁਖਮਨੀ ਸਾਹਿਬ ਦੀ ਇੱਕ ਤੁਕ ਪੜ੍ਹਨੇ ਆ ਕਿ ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ। ਜੇ ਸੰਤ ਦਾ ਨਿੰਦਕ ਅਵਤਾਰ ਹੋ ਸਕਦਾ ਫਿਰ ਧਰਮੀ ਬੰਦੇ ਨੂੰ ਅਵਤਾਰ, ਸ਼ਬਦ ਦੋਵਾਂ ਨੇ ਸੰਤ ਕਿਆ ਕਰਦੇ। ਅਵਤਾਰ ਦਾ ਖਰੀ ਅਰਥ ਹੁੰਦਾ ਕੇਵਲ ਜਨਮ ਲੈਣਾ, ਅਵਤਾਰ ਦਾ ਅਰਥ ਹੁੰਦਾ ਸੰਸਾਰ ਤੇ ਆਉਣਾ। ਸਾਹਿਬ ਨੇ ਸ਼ਬਦ ਵਰਤੇ ਨੇ ਕਿੰਨੇ, ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਹਜ਼ੂਰ ਕਹਿੰਦੇ ਨੇ ਜਿਹੜਾ ਤੂੰ ਨਰਕ ਤੇ ਸਵਰਗ ਦੀਆਂ ਗੱਲਾਂ ਕਰਨਾ, ਇਹ ਵੀ ਮਾਇਆ ਦੀ ਖੇਡ ਹੀ ਹੈ। ਹੁਣ ਜੇ ਕੋਈ ਬੰਦੇ ਨੂੰ ਨਰਕ ਦੇ, ਹੁਣ ਸਾਡੇ ਜਿਹਨ ਵਿੱਚ ਪਤਾ ਨੀ ਗੱਲ ਕਦੋਂ ਨਿਕਲੇਗੀ, ਅਸੀਂ ਸਿਰਫ ਭਜਨ ਬੰਦਗੀ ਕਰਨੇ ਆ, ਜਾਂ ਤਾਂ ਦੁੱਖਾਂ ਤੋਂ ਭੱਜਣ ਲਈ ਤੇ ਜਾਂ ਸੁੱਖਾਂ ਦੇ। ਜੇ ਕੋਈ ਕਹਿ ਦੇਣਾ ਅੱਗੇ ਬੜੀ ਮਾਰ ਪੈਂਦੀ ਹੈ, ਨਰਕਾਂ ਵਿੱਚ ਬੜਾ ਬੁਰਾ ਆਇਓ, ਤਾਂ ਕਰਕੇ ਕਰਦਾ ਵੀ ਤੁਹਾਨੂੰ ਨਰਕਾਂ ਤੋਂ ਬਚੇਗੀ, ਕੋਈ ਇਸ ਕਰਕੇ ਕਰਦੇ ਨੇ ਸਵਰਗ ਮਿਲ ਜਾਏਗਾ। ਮੈਂ ਰਹਿਮਾਨ ਦੇ ਜੀਵਨ ਵਿੱਚ ਇੱਕ ਘਟਨਾ ਪੜ੍ਹੀ ਹੈ। ਕਹਿੰਦੇ ਇੱਕ ਦਿਨ ਉਹਨੇ ਹੱਥ ਵਿੱਚ ਬਲਦਾ ਹੋਇਆ ਚੋ ਪਕੜਿਆ, ਚੋ ਦਰ ਬਲਦੀ ਹੋਈ ਤਾਂ ਲੱਕੜ ਬਲਦੀ ਪੜੀ, ਤੇ ਦੂਜੇ ਹੱਥ ਵਿੱਚ ਉਹਨੇ ਪਾਣੀ ਦਾ ਲੋਟਾ ਵੱਡਾ ਪਕੜਿਆ, ਪਾਣੀ ਦਾ ਲੋਟਾ ਪਕੜ ਕੇ ਤੇ ਬਲਦਾ ਹੋਇਆ ਚੋ ਲੈ ਕੇ ਇੱਕੋ ਦਮ ਘਰੋਂ ਨਿਕਲੀ। ਹੁਣ ਲੋਕ ਕੁਦਰਤੀ ਤੌਰ ਤੇ ਉਹਨੂੰ ਪਿਆਰ ਕਰਦੇ ਸਨ, ਰੱਬ ਦੀ ਬੰਦਗੀ ਵਿੱਚ ਗੁਰੁੰਦ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਰਹਿਮਾ, ਕਿਸੇ ਨੇ ਰੀਬੀਆ ਬੱਤਰੀ ਲਿਖੇ, ਆਮ ਤੌਰ ਤੇ ਜੀ ਸ਼ਬਦ ਰਹਿਮਾ ਵਰਤ ਲਈ ਕਿ ਮੱਕਾ ਉਹਦੇ ਕਿਰਦਾਰ ਨੂੰ ਆਇਆ, ਇਹ ਮੰਨਿਆ ਜਾਂਦਾ। ਜਦੋਂ ਕਿਸੇ ਕਿਹਾ ਰਹਿਬਾ ਮੱਕਾ ਤੇਰੇ ਲਈ ਆ ਰਿਹਾ, ਉਹ ਕਹਿੰਦੇ ਮੈਨੂੰ ਮੱਕਾ ਨੀ ਚਾਹੀਦਾ, ਮੈਨੂੰ ਮੱਕੀ ਚਾਹੀਦਾ, ਮੈਨੂੰ ਮੱਕਾ ਨੀ ਚਾਹੀਦਾ, ਮੱਕਾ ਦਰ ਤੇ ਟਿਕਾਣਾ, ਮੱਕੀ ਦਰ ਤੇ ਇਹਦੇ ਵਿੱਚ ਰਹਿਣ ਵਾਲਾ, ਮੈਨੂੰ ਘਰ ਨਹੀਂ ਚਾਹੀਦਾ, ਮੈਨੂੰ ਘਰ ਵਿੱਚ ਰਹਿਣ ਵਾਲਾ ਚਾਹੀਦਾ, ਰੱਬ ਚਾਹੀਦਾ ਜਿਹੜਾ ਰਹਿੰਦਾ। ਉਹਨੇ ਕਿਹਾ ਇੱਕ ਪਾਸੇ ਪਾਣੀ ਦਾ ਲੋਟਾ ਲਿਆ, ਇੱਕ ਹੱਥ ਵਿੱਚ ਅੱਗ ਪਕੜੀ ਤੇ ਤੇਜ਼ੀ ਨਾਲ ਗਲੀ ਵਿੱਚ ਨਿਕਲੀ। ਤੇ ਪਿੱਛੇ ਉਹਦੇ ਸ਼ਰਧਾਲੂ ਸਨ, ਕਿਸੇ ਨੇ ਪੁੱਛਿਆ ਅੰਮਾ ਬਜ਼ੁਰਗ ਸੀ ਕਿ ਅੰਮਾ ਇਹ ਕੀ ਮਾਜਰਾ? ਕਹਿਣ ਲੱਗੀ ਮੈਂ ਅੱਕ ਗਈਆਂ ਲੋਕਾਂ ਦੇ ਧਰਮ ਤੋਂ। ਉਹਨੇ ਸ਼ਬਦ ਵਰਤੇ ਮੈਂ ਲੋਕਾਂ ਦੇ ਧਰਮ ਤੋਂ, ਆਪਣੇ ਤੋਂ ਨਹੀਂ। ਪੁੱਛਿਆ ਇਹ ਕੀ? ਕਹਿੰਦੀ ਸਵੇਰ ਤੋਂ ਸ਼ਾਮ ਤੱਕ ਜਿੰਨੇ ਵੀ ਆਉਂਦੇ ਨੇ, ਜਾਂ ਤਾਂ ਨਰਕਾਂ ਦਾ ਦਰਦਾ ਮਾਰਾ ਤੂੰ ਰੱਬ ਰੱਬ ਕੂਕਦਾ, ਤੇ ਜਾਂ ਪ੍ਰਤੀਸ਼ਤ ਦੇ ਤਮੇ ਨੂੰ ਲੈ ਕੇ ਤੂੰ ਰੱਬ ਰੱਬ ਕੂਕਦਾ। ਕਹਿਣ ਲੱਗੀ ਮੈਂ ਅੱਧ ਲੈ ਕੇ ਚੱਲੀ ਆ ਸਵਰਗ ਨੂੰ ਬਹਿਸ਼ਤ ਨੂੰ ਛਾੜਨ, ਤੇ ਪਾਣੀ ਲੈ ਕੇ ਚੱਲੀ ਆ ਦੋਸਤ ਦੀ ਅੱਗ ਨੂੰ ਬੁਝਾਉਣ, ਦੋਨੋਂ ਹੀ ਮੁੱਕ ਜਾਣ, ਤੇ ਕੋਈ ਇਹੋ ਜਿਹਾ ਮਿਲੇ ਜਿਹੜਾ ਮੇਰੇ ਮਹਿਬੂਬ ਦੀ ਗੱਲ ਕਰਨਾ, ਮੇਰੇ ਰੱਬ ਦੀ ਗੱਲ ਤਾਂ ਕੋਈ ਕਰੇ। ਚਾਹੇ ਉਸ ਮੇਰੇ ਕਿਹੜੇ ਪਾਸੇ ਪੈ ਗਿਆ, ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਅੱਗੇ ਬਚਨ ਕੀਤੇ ਸੋਧਤ ਸੋਧਤ ਸੋਧ ਤੱਕ ਵਿਚਾਰਿਆ। ਤਿੰਨ ਦੀ ਗਿਣਤੀ ਹਿੰਦੁਸਤਾਨ ਵਿੱਚ ਬੜੀ ਮੰਨੀ ਗਈ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰੀ ਤਿੰਨ ਸ਼ਬਦ ਆਇਆ, ਤੇ ਰਾਤ ਦੀ ਅਰਦਾਸ ਦੀ ਕਥਾ ਵਿੱਚ ਬਚਨ ਬੇਨਤੀ ਕੀਤੀ ਸੀ ਤਿੰਨ ਵਾਰੀ ਵਾਹਿਗੁਰੂ 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 ਚੇਤਾ। ਹੁਣ ਬੜੀ ਵਾਰੀ ਪੜ੍ਹਨੇ ਆ ਕਿ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਸੋਧ ਤੈ ਸੋਧ ਤੈ ਸੋਧ। ਤਿੰਨ ਦੀ ਗਿਣਤੀ ਬੜੀ ਹਿੰਦੁਸਤਾਨ ਵਿੱਚ ਪ੍ਰਬਲ ਮੰਨੀ ਗਈ, ਤਿੰਨ ਤਾਪ ਤਿੰਨ ਗੁਣ ਤਿੰਨ ਅਵਸਥਾਵਾਂ। ਹੁਣ ਇਸੇ ਤਰ੍ਹਾਂ ਆ ਜਿਹੜਾ ਤਿੰਨ ਸ਼ਬਦ ਜਦੋਂ ਬੋਲੀ ਕਰਦੇ ਨੇ ਤਿੰਨ ਫਾਈਨਲ ਹੁੰਦਾ। ਦੇਖੋ ਜਦੋਂ ਅਸੀਂ ਮੰਡੀਆਂ ਵਿੱਚ ਵੀ ਜਾਂਦੇ ਹਾਂ, ਇੱਕ ਦੋ ਤਿੰਨ ਤਿੰਨ ਤੋਂ ਬਾਅਦ ਕਹਾਣੀ ਖਤਮ, ਵੀ ਇਹ ਫਾਈਨਲ ਹੈ। ਹਜ਼ੂਰ ਨੇ ਇੱਥੇ ਸ਼ਬਦ ਵਰਤੇ ਸੋਧਿਤ ਸੋਧਿਤ ਸੋਧ, ਕਿਹਨੇ ਇੱਕ ਵਾਰੀ ਨੇ, ਦੋ ਵਾਰੀ ਨੇ, ਤਿੰਨ ਵਾਰੀਆਂ, ਬਿਲਕੁਲ ਪੱਕੀ ਪੱਥਰ ਤੇ ਲਕੀਰ ਕੀ? ਕਹਿਣ ਲੱਗੇ ਮੈਂ ਤੱਕ ਵਿਚਾਰ ਕੇ ਤੈਨੂੰ ਦੱਸਿਆ ਕੀ ਜੀ? ਸੋਧਿਤ ਸੋਧਿਤ ਸੋਧ ਤੱਕ ਵਿਚਾਰਿਆ, ਨਾਮ ਬਿਨਾ ਸੁੱਖ ਨਾ ਹੈ, ਹਰ ਪ੍ਰਹਾਨ। ਅਖੀਰਲੀ ਗੱਲ ਨਹੀਂ ਕਿ ਨਾਮ ਤੋਂ ਬਿਨਾ ਸੁੱਖ ਨਹੀਂ, ਨਾਮ ਤੋਂ ਬਿਨਾ ਆਨੰਦ ਨਹੀਂ। ਆਵਹਿ ਆਵੈ ਦਾ ਹੁੰਦਾ ਜਨਮ ਲੈਣਾ, ਜਾਹੇ ਜਨਮ ਦਾ ਜਾਣ ਦਾ ਹੁੰਦਾ ਮਰਨਾ। ਤੇ ਵੈਸੇ ਸੱਚ ਜਾਣੋ, ਇਹ ਸ਼ਬਦ ਦੇ ਅਰਥ ਹੀ ਬੜੇ ਚੰਗੇ। ਜਦੋਂ ਅਸੀਂ ਕਹਿੰਦੇ ਫਲਾਣਾ ਆ ਗਿਆ, ਪਹਿਲਾਂ ਆਇਆ ਨੀ ਕਹਿੰਦੇ, ਕਈ ਵਾਰੀ ਸਾਡੇ ਸ਼ਬਦ ਹੁੰਦੇ ਨੇ ਆ ਗਿਆ। ਉਹਨੇ ਦੋ ਸ਼ਬਦਾਂ ਦਾ ਸੁਮੇਲ ਹੈ, ਆ ਤੇ ਗਿਆ। ਆ ਗਿਆ ਦਾ ਮਤਲਬ ਵੀ ਇਹ, ਜਿਹੜਾ ਆਇਆ ਸਮਝੋ ਗਿਆ, ਜਿਹਦਾ ਜਨਮ ਹੋਇਆ ਗਿਆ, ਜਿਹੜਾ ਜੰਮਿਆ ਉਹਨੇ ਮਰਨਾ ਹੀ ਮਰਨਾ। ਹਜ਼ੂਰ ਨੇ ਕਿਹਾ ਆਵਣ, ਜਿਹੜੇ ਆਉਂਦੇ ਨੇ ਉਹਨਾਂ ਜਾਣੇ। ਤੇ ਕਹਿੰਦੀ ਕਮਾਲ ਦੀ ਬਾਣੀ ਦੀਆਂ ਦੁਖਾਂ ਨੇ ਤੁਸੀਂ ਬੜੇ ਗੁਰਮੁਖ ਚ ਬੈਠੇ ਸਾਹਮਣੇ। ਦੇਖੋ ਜਿਹੜਾ ਸੱਦਦਾ ਜਿਹੜਾ ਘੱਟਦਾ ਨਾ, ਸੱਦਦਾ ਵੀ ਉਹ ਆਪਾਂ ਸ਼ਬਦ ਪੜ੍ਹਨੇ ਆ, ਘੱਲੇ ਆਵੇ ਨਾਨਕਾ। ਹੁਣ ਜੇ ਕਿਸੇ ਦੇ ਘੱਲੇ ਆਏ ਆ ਨਾ, ਤੇ ਕਦੀ ਨਾ ਭੁੱਲੀਏ ਵੀ ਜਿਹਦੇ ਘੱਲੇ ਆਏ ਆ ਉਹਦੇ ਸੱਦੇ ਤੇ ਜਾਣਾ ਵੀ ਪੈਣਾ। ਹੁਣ ਮੰਨ ਲਓ ਜਿਵੇਂ ਉਦਾਹਰਨ ਦੇ ਤੌਰ ਤੇ ਕਿਸੇ ਮੁਲਕ ਵਿੱਚ ਕੋਈ ਰਾਜਦੂਤ ਜਾਂਦਾ, ਆਪਣੀ ਮਰਜ਼ੀ ਦਾ ਕੋਈ ਜਾਂਦਾ, ਉਹਨੂੰ ਪਿੱਛੋਂ ਦੀ ਗਵਰਨਮੈਂਟ ਨੇ ਭੇਜਿਆ, ਤੇ ਜੋ ਉੱਥੇ ਕਹਿ ਕੇ ਮਾਰ ਕੇ ਚੌਕੜਾ ਕਹਿ ਦੇ ਜੀ ਨਹੀਂ ਮੈਂ ਨੀ ਜਾਣਾ, ਉਹ ਕਹਿੰਦੇ ਜਿੰਨਾ ਭੇਜਿਆ ਉਹਨਾਂ ਤੈਨੂੰ ਵਾਪਸ ਛੱਡਣਾ। ਘੱਲੇ ਆਵੇ ਨਾਨਕਾ, ਸੱਦੇ ਉੱਠੀ ਜਾਏ, ਘੱਲੇ ਆਉਂਦੇ ਨੇ ਸੱਦੇ ਚਲੇ ਜਾਂਦੇ, ਆਵੇ ਜਾਹੇ ਅਨੇਕ ਮਰਮਨ ਜਨਮ ਤੇ ਪਰ ਦੁੱਖ ਇਸ ਚੀਜ਼ ਦਾ ਦਿਨ ਬੁੱਝੇ ਸਭ ਵਾਦ ਜੋ ਨੀ ਭਰਨਾ। ਬੁੱਝਣ ਤੋਂ ਬਿਨਾਂ ਸਮਝਣ ਤੋਂ ਬਿਨਾਂ ਵਾਦ ਵਿਵਾਦ ਵਿੱਚ ਪੈ ਗਏ, ਜੋਨਾਂ ਵਿੱਚ ਭਟਕਦੇ ਪਏ, ਜਿਨ ਕੋ ਭਏ ਦਿਆਲ, ਜਿਨ੍ਹਾਂ ਤੇ ਦਾਦਾ ਤੇਰੀਆਂ ਮੇਰਾ ਹੋ ਜਾਣ। ਉਹ ਪੜ੍ਹੇ ਲਿਖੇ ਕੀ ਕਰਦੇ ਨੇ, ਤਿਲ ਸਾਹ ਨੂੰ ਸੰਗ ਪਾਇਆ, ਉਹ ਰੱਬ ਦੀ ਬੰਦਗੀ ਵਾਲਿਆਂ ਦੀ ਸੰਗਤ ਕਰਦੇ ਨੇ। ਦਾਤਾ ਮੇਰ ਕਰੇ ਸਾਧੂ ਸੰਗਤ ਮਿਲ ਜਾਏ, ਪੜਿਆਂ ਦੀ ਸੰਗਤ ਹੈ ਚਲੋ ਜਾਣਕਾਰੀ ਵਧਾਏਗੀ, ਸਾਧੂ ਦੀ ਸੰਗਤ ਅੰਦਰ ਨੂੰ ਸਿਖਾ ਦੇਗੀ। ਕਹਿਣ ਲੱਗੇ ਪਿਆਰਿਓ ਕਿ ਜਿਨ ਕੋ ਭਏ ਤੇ ਆਲ, ਤਿੰਨ ਸਾਧੂ ਸੰਗ ਭਇਆ, ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ। ਪਰਮੇਸ਼ਵਰ ਦਾ ਨਾਮ ਅੰਮ੍ਰਿਤ, ਉਹਨਾਂ ਜਨੀ ਦਾ ਅਰਥ ਤੇ ਬਹੁ ਵਚਨ ਕਰਾਂਗੇ, ਉਹਨਾਂ ਜਨਾਂ ਨੇ ਉਹਨਾਂ ਸੇਵਕਾਂ ਨੇ ਜਪਿਆ ਜਿਨ੍ਹਾਂ ਨੂੰ ਸਾਧੂ ਸੰਗਤ ਮਿਲੀ। ਹਜ਼ੂਰ ਕਹਿਣ ਲੱਗੇ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ, ਕਰੋੜਾਂ ਅਸੰਖਾਂ ਜਿਹੜੇ ਨੇ ਉਸ ਪਰਮਾਤਮਾ ਨੂੰ ਖੋਜਣ ਤੁਰੇ ਨੇ, ਪਰ ਦਾਤਾ ਜੀ ਆਪਣੀ ਅਕਲ ਨਾਲ ਖੋਜਿਆ ਨੀ, ਜਿਸ ਬੁਝਾਏ ਆਪ ਨੇੜਾ ਇਸ਼ਕ, ਜਿਹਨੂੰ ਤੁਸੀਂ ਸਮਝਾ ਦਿਓ ਨਾ ਉਹਨੂੰ ਲੱਗਦਾ ਰੱਬ ਬਿਲਕੁਲ ਨੇੜੇ ਨੂੰ। ਤੇ ਦੇਖੋ ਰਵਿਦਾਸ ਵਰਗੇ ਨੂੰ ਨੇੜੇ ਲੱਗਾ, ਉਹਨੇ ਸ਼ਬਦ ਵਰਤੇ ਸਰਬੇ ਏਕ ਅਨੇਕਾ ਸਵਾਮੀ ਸਭ ਕੁਝ ਭੁਗਵੈ ਸੋਈ, ਕਹਿ ਰਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ, ਸੋ ਹੋਈ ਖੱਤ ਤੋਂ ਵੱਧ ਨੇੜੇ ਵਿਸਰ ਨਾਹੀਂ ਦਾਤਾਰ। ਤੂੰ ਬੇਨਤੀ ਕਰਿਆ ਕਰ ਪੜ ਕੇ ਬਣਾ, ਪੋਥੀ ਪੜ, ਗ੍ਰੰਥ ਪੜ, ਪਾਠ ਪੜ, ਕੀਰਤਨ ਕਰ, ਵਿਚਾਰ ਕਰ, ਪਰ ਇਹ ਜ਼ਰੂਰ ਕਿਆ ਕਰ ਵਿਸਰ ਨਾਹੀਂ ਦਾਤਾਰ। ਦਾਤਾਰ ਬੰਦੇ ਨੂੰ ਕੰਨਾ ਲੱਗਾ, ਫੇਰ ਦਾਤਾਰ ਮੈਨੂੰ ਵਿਸਰ ਨਾ ਆਪਣਾ, ਇੱਥੇ ਐੜੇ ਨੂੰ ਵੀ ਕੰਨਾ ਲੱਗਾ, ਕੱਲਾ ਆਪਣਾ ਨਹੀਂ, ਕਿਉਂਕਿ ਅਕਸਰ ਧੁੱਪ ਫੜੀ ਜਾਂਦੀ ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ। ਹੁਣ ਇੱਥੇ ਪਾ ਕੇ ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ, ਮੈਨੂੰ ਕਿਰਪਾ ਕਰਕੇ ਆਪਣਾ ਨਾਮ ਦੇ ਦਿਓ। ਕੀ ਦਿਓ ਜੀ? ਹੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਮੇਰੇ ਮਨ ਵਿੱਚ ਇੱਕ ਚਾਹ ਬਣ ਜਾਏ, ਇੱਕ ਉਤਸ਼ਾਹ ਬਣ ਜਾਏ ਤੇ ਰੱਬ ਮੇਰ ਕਰੇ ਚਾਹ ਨਾਲ ਕਦੀ ਕੋਈ ਭਗਤੀ ਕਰੇ ਨਾ ਉਹਦਾ ਸਵਾਦ ਬਣਾ। ਬੰਦਾ ਚੱਕੀ ਜੋ ਭਰੇ ਨਾ ਗੁਣ ਨਾ ਉਪਕਾਰ। ਹੁਣ ਚਾਹ ਕੀ ਹੋ ਜਾਏ? ਇੱਕ ਮੈਂ ਪ੍ਰਮਾਣ ਦੇ ਕੇ ਸਮਾਪਤੀ ਕਰਨੀ। ਗੁਰੂ ਅਮਰਦਾਸ ਜੀ ਨੂੰ ਕਿਸੇ ਪੁੱਛਿਆ ਵੀ ਭਗਤੀ ਕਿਵੇਂ ਕਰੀਏ, ਬਾਣੀ ਕਿਵੇਂ ਪੜ੍ਹੀਏ? ਕਹਿ ਲੱਗੇ ਬਾਣੀ ਪੜ੍ਹਨੀ ਹੈ ਤੇ ਕਿਸੇ ਉਸ ਪਤੀ ਵਰਤਾ ਇਸਤਰੀ ਤੋਂ ਪੱਛੀ ਪੁੱਛੀ ਜਿਹਦੇ ਪਤੀ ਨੇ ਅੱਜ ਪ੍ਰਦੇਸ਼ ਤੋਂ ਆਉਣਾ। ਉੱਥੇ ਮਹਾਰਾਜ ਜੀ ਕਿਵੇਂ ਕਿਹਦੇ ਉਹਦੇ ਮਨ ਵਿੱਚ ਇੰਨਾ ਚਾਹ ਹੈ ਨਾ। ਹੁਣ ਇਹ ਗੁਰੂ ਗ੍ਰੰਥ ਸਾਹਿਬ ਦੀ ਉਦਾਹਰਣ ਨੇ, ਇਹ ਨਾ ਮਤ ਸਮਝੋ ਕਿਤੇ ਬੀਬੀਆਂ ਦੇ ਪ੍ਰਮਾਣ ਨੇ ਕੋਈ। ਉਹ ਕਹਿੰਦੇ ਪਤੀ ਦੇ ਆਉਣ ਦੀ ਖਬਰ ਮਿਲ ਗਈ, ਆਲਸ ਚਲਾ ਗਿਆ, ਕਹਿੰਦੇ ਹੁਣ ਨੀਂਦ ਵੀ ਘੱਟ ਗਈ, ਅੰਦਰ ਤੋਂ ਇੱਕ ਤੜਕ ਜੀ ਲੱਗ ਗਈ, ਬਿੰਦ ਪਿੱਛੇ ਗੋਏ ਵੱਲ ਧਿਆਨ ਜਾਂਦਾ ਹੈ। ਤੇ ਜਦੋਂ ਇਹ ਪਤਾ ਲੱਗ ਗਿਆ ਵੀ ਫਲਾਣੇ ਦਿਨ ਉਹਨੇ ਆ ਜਾਣਾ, ਕਹਿੰਦੇ ਉਦੋਂ ਨੀਂਦਾ ਸੀ, ਸਾਰੀ ਰਾਤ ਜਾਗੀ, ਸਵੇਰੇ ਉੱਠ ਕੇ ਚੌਂਕਾ ਚੁੱਲ੍ਹਾ ਸਾਫ਼ ਕੀਤਾ, ਕਹਿੰਦੇ ਇਹਨੇ ਪਿਆਰ ਨਾਲ ਭੋਜਨ ਬਣਾਇਆ ਕਿ ਅੱਜ ਪਤੀ ਘਰ ਵਿੱਚ ਆਵੇਗਾ ਤੇ ਚਾਹ ਨਾਲ ਆਪਣੇ ਹੱਥਾਂ ਨੂੰ ਪਰੋਸ ਕੇ ਭੋਜਨ ਛਕਾ। ਕਹਿੰਦੇ ਇਹ ਕੁਝ ਚਾਹ ਹੋਵੇ ਜਿਵੇਂ ਪਤੀ ਨੇ ਆਉਣਾ ਤੇ ਸਾਰੀ ਰਾਤ ਚਾਹ ਵਿੱਚ ਨੀਂਦ ਨੀ ਪੈਂਦੀ, ਇਹੋ ਜਿਹਾ ਚਾਹ ਬਣ ਗਿਆ ਕਿ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਨਾਮ ਜਪਣਾ। ਜੋ ਪੁਰਖ ਹੈ ਤਰ ਭਗਤੀ ਨਾਰ ਹੈ, ਸਲੋਕ 12 ਤੇ ਵਧੀ। ਇੱਥੇ ਪੁਰਖ ਹੈ ਦਾ ਅਰਥ ਕਰਤਾ ਪੁਰਖ ਨਹੀਂ ਤੇ ਭਗਤੀ ਦਾ ਅਰਥ ਸਿਮਰਨ ਨਹੀਂ, ਭਗਤੀ ਨਾਰ ਦਾ ਅਰਥ ਪਤੀ ਵਰਤਾ, ਭਗਤੀ ਵਾਲੀ, ਪਤੀ ਨੂੰ ਪ੍ਰੇਮ ਕਰਨ ਵਾਲੀ। ਜੋ ਪੁਰਖ ਹੈ ਤਰ ਭਗਤੀ ਨਾਰ ਹੈ, ਅਤ ਲੋਚਾ ਭਗਤੀ ਪਾਏ, ਬਹੁ ਰਥ ਸਾਲਣੇ ਸਵਾਰ ਦੀ ਖਤ ਰਥ, ਮਿੱਠਾ ਪਾਏ ਤੇ ਪਾਣੀ ਭਗਤ ਚਲਾਏ, ਦੇ ਹਰ ਨਾਮੈ ਚਿਤ ਲਾਏ। ਮੇਰੇ ਦਾਤਾ ਜੀ ਗੁਣ ਗਾਵਾਂ ਦਿਨ ਰਾਤ ਨਾਨਕ, ਚਾਹੇ ਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।